हर गोविंद शुभ सुमत कर काशिप, श्री हर राय नमो कर जोरी, नमो कर जोरी। गुर हर कृष्ण मनाई बहोरी, तेग बहादुर परम कृपाला, वाहिगुरु परम कृपाला। श्री गुर गोविंद सिंह विशाला, तरों तरा पर पुन पुन सीसा जी, पुन पुन सीसा। बंदो बार बार जगदीसा, जिसमें अमृत ज्ञान है माणक भगत वैराग, गुरु ग्रंथ साहिब उदद बंदो कर अनुराग। श्री गुर शब्द कमाए जिन, जीते पंच विकार, तिन संतन को बंदना, सिर चरणन पर तार। एक अंकारा सतगुरु ते प्रसाद सच होए, वाहिगुरु जी की फतेह, विघ्न विनाशन सोए। कहां बुद्ध प्रभ तुच्छ हमारी, वर्ण सके महिमा जो तिहारी, हम न सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी।
सतनाम श्री वाहे गुरु साहिब जी, दोहरा दौलत के दोए स्त्री, होती सुनत बगेर, किनी सेवा उन अच्छे, दोए दोए जन्मे सेर। दौलत के दोए स्त्री,
वाहे गुरु जी का खालसा, वाहे गुरु जी की फतेह। दीन दयाल भगत वच्छल, पार ब्रह्म पूर्ण परमेश्वर, सतगुरु धन धन श्री गुरु नानक देव साहिब जी महाराज, पंथ दे वाले वाले दो जहान साहिब कमाल, हक हक आदेश गुरु गोबिंद सिंह, बादशाह दरवेश गुरु गोबिंद सिंह, धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज, चवर छत्र तख्त दे मालक, गद्दी उपर सवाए मान। सतगुरु जी दी साजी निवाजी, गुरु प्यारी, गुरु खालसा, गुरु रूप, सत संगत जीओ। आप जी वड्डियां भागां वाले वडभागी हो, जो संध्या दे समय तों ही सतगुरु जी दे हजूर जुड़ करके, दर्शन करके, सतगुरु जी दे चरण परस के अपना जीवन सफला कर रहे हो। सतगुरु जी की कृपा सदका संध्या दे समय दे दीवान सजाए गए हैं, जिन्हां विच आप जी ने सो दर रह रास बाणी जी दे जाप सरवण कीते हन। उपरंत हुण जो चल रही लड़ीवार श्री गुरपंथ प्रकाश दी कथा दा समा होया है, आप जी बड़े प्यार सत्कार श्रद्धा भावना नाल जुड़ के बैठे हुए हो। गुरबाणी दा फरमान है कि कबीर त्यायो एक रंग, के भगत कबीर जी ने उस रब नूं त्याया, एक चित एक मन एक रंग विच हो के होरना दा सब त्याग कर दिता। ਨਾਮ ਦਿਓ ਨਾਮ ਦੇਵ ਆਜੀਓ ਬਸਹਿ ਸੰਗ। ਫਿਰ ਭਗਤ ਨਾਮਦੇਵ ਜੀ ਨੇ ਉਸ ਰੱਬ ਦਾ ਨਾਮ ਧਿਆਇਆ ਤੇ ਕਹਿੰਦੇ ਉਹ ਰੱਬ ਪਰਮੇਸ਼ਰ ਉਹਦੇ ਨਾਲ ਰਹਿੰਦੇ ਸਨ ਹਰ ਵਕਤ। ਇਸੇ ਤਰ੍ਹਾਂ ਰਵਿਦਾਸ ਧਿਆਏ ਪ੍ਰਭ ਅਨੂਪ, ਜੋ ਉਪਮਾ ਤੋਂ ਪਰੇ ਹੈ ਉਸ ਅਕਾਲ ਪੁਰਖ ਵਾਹਿਗੁਰੂ ਮਹਾਰਾਜ। ਜਦੋਂ ਭਗਤ ਰਵਿਦਾਸ ਜੀ ਨੇ ਧਿਆਇਆ ਤੇ ਉਹਨਾਂ ਦੇ ਨਾਲ ਪਰਮੇਸ਼ਰ ਰਹਿਣ ਲੱਗੇ। ਪਰ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਹਨ ਕਿ ਗੁਰੂ ਨਾਨਕ ਦੇਵ ਗੋਬਿੰਦ ਰੂਪ, ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਨ ਉਹਦੇ ਆਪ ਹੀ ਪਰਮਾਤਮਾ ਹਨ। ਉਸ ਸਤਿਗੁਰੂ ਮਹਾਨ ਪਰਮੇਸ਼ਰ ਸਰੂਪ ਗੋਬਿੰਦ ਰੂਪ ਵਾਹਿਗੁਰੂ ਜੀ ਦੀ ਕਥਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਕੁਲਾੜੀਵਾਰ ਕਥਾ ਜਿਹੜੀ ਸਾਧ ਸੰਗਤ ਵਿੱਚ ਚੱਲ ਰਹੀ ਹੈ। ਆਪ ਜੀ ਨੇ ਪਿਛਲੇ ਜਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਸਤਿਗੁਰੂ ਜੀ ਜਦੋਂ ਥੋੜੇ ਜੇ 10-11 ਸਾਲ ਤੋਂ ਉੱਪਰ ਹੋਏ ਹਨ, ਪਿਤਾ ਜੀ ਚਾਹੁੰਦੇ ਹਨ ਕਿ ਕੋਈ ਕਾਰਜਹਾਰ ਕਰਨ, ਕੁਝ ਪੜ੍ਹ ਲਿਖ ਲੈਣ ਤੇ ਸਾਡੇ ਵਾਂਗੂ ਇਹ ਕੰਮ ਕਰਨ, ਪਟਵਾਰੀ ਲੱਗਣ। ਪਰ ਸਤਿਗੁਰੂ ਜੀ ਤੇ ਜਗਤ ਨੂੰ ਤਾਰਨ ਆਏ ਹੋਏ ਸਨ, ਉਹ ਘਰ ਦੇ ਕੰਮਾਂ ਵਿੱਚ ਰੁਚੀ ਨਹੀਂ ਦਿੰਦੇ ਸਨ। ਸਤਿਗੁਰੂ ਜੀ ਜੇ ਲੰਮੇ ਪਏ ਰਹਿੰਦੇ ਤੇ ਲੰਮੇ ਪਏ ਰਹਿੰਦੇ ਤੇ ਕਿੰਨੇ ਕਿੰਨੇ ਦਿਨ ਬੋਲਦੇ ਹੀ ਨਹੀਂ ਸਨ ਸਤਿਗੁਰੂ ਜੀ। ਨਾ ਹੱਸਦੇ ਹੈ ਨਾ ਖੇਡਦੇ ਹਨ, ਬਸ ਚੁੱਪ, ਇੱਕ ਰੰਗ ਵਿੱਚ ਪਰਮੇਸ਼ੁਰ ਦੇ ਰੰਗੇ ਹੋਏ ਹਨ। ਲੋਕ ਕਹਿਣ ਲੱਗ ਪਏ ਕਿ ਕਾਲੂ ਦਾ ਪੁੱਤਰ ਜਿਹੜਾ ਹੈ ਇਹ ਝੱਲਾ ਦੀਵਾਨਾ ਮਸਤਾਨਾ ਹੋ ਗਿਆ ਹੈ, ਜਾਂ ਤੈਨੂੰ ਇਸ ਕਿਸੇ ਭੂਤ ਪ੍ਰੇਤ ਨੇ ਫੜ ਲਿਆ ਹੈ, ਜਿਸ ਕਰਕੇ ਬੋਲਦਾ ਜਾਲਦਾ ਨਹੀਂ ਹੈ। ਪਹਿਲਾਂ ਬੜਾ ਹੱਸਦਾ ਖੇਡਦਾ ਸੀ ਇਹ। ਇਧਰੋਂ ਰਾਏ ਬਲਾਸ ਜੀ ਨੂੰ ਪਤਾ ਲੱਗਾ ਹੈ ਕਿ ਸਤਿਗੁਰੂ ਜੀ ਕੋਈ ਬੋਲਦੇ ਚਾਲਦੇ ਨਹੀਂ ਹੈ, ਪਰ ਇਹਨਾਂ ਦੇ ਪਿਤਾ ਜੀ ਕੋਈ ਰਮਜ ਪਛਾਣਦੇ ਨਹੀਂ ਹਨ ਤੇ ਇਹਨਾਂ ਨਾਲ ਝਗੜਾ ਕਰਦੇ ਹਨ। ਇਹਨਾਂ ਨੂੰ ਭੇਜ ਦੇਣਾ ਚਾਹੀਦਾ ਹੈ ਕਿਤੇ ਆਸੇ ਪਾਸੇ, ਜਿੱਥੇ ਖੁਦਾ ਦੀ ਬੰਦਗੀ ਆਰਾਮ ਨਾਲ ਕਰਨ। ਸਤਿਗੁਰੂ ਜੀ ਦੇ ਜੋ ਭਾਈਆ ਜੀ ਸਨ, ਭਾਈਆ ਜੈ ਰਾਮ ਜੀ, ਉਹਨਾਂ ਨੂੰ ਜਿਹੜਾ ਹੈ ਬੁਲਾਇਆ ਹੈ, ਕਿਹਾ ਹੈ ਕਿ ਨਾਨਕ ਜੀ ਨੂੰ ਤੁਸੀਂ ਆਪਣੇ ਨਾਲ ਸੁਲਤਾਨਪੁਰ ਲੈ ਜਾਓ, ਕਿਉਂਕਿ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਦੁਨਿਆਵੀ ਕੰਮ ਕਹਿੰਦੇ ਹਨ, ਇਹ ਗੁਰੂ ਨਾਨਕ ਦੇਵ ਜੀ ਕਰਦੇ ਨਹੀਂ ਹਨ। ਉਹ ਬੜਾ ਗੁੱਸਾ ਮਨਾਉਂਦੇ ਹਨ ਮਨ ਵਿੱਚ। ਆਪ ਜੀ ਉੱਥੇ ਲੈ ਜਾਓ ਤੇ ਇਹਨਾਂ ਨੂੰ ਕੁਝ ਕਹਿਣਾ ਨਹੀਂ ਹੈ, ਜੇ ਕੁਝ ਕਰ ਲੈਣ ਤਾਂ ਵੀ ਠੀਕ ਹੈ, ਜੇ ਨਹੀਂ ਕਰਦੇ ਤਾਂ ਵੀ ਠੀਕ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰ ਲੋਧੀ ਚਲੇ ਗਏ। ਉੱਥੇ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਸ਼ਾਦੀ ਹੋਈ ਸੀ ਅੱਖੋ ਕੇ ਰੰਧਾਵਾ ਬਟਾਲਾ ਸ਼ਹਿਰ ਵਿਖੇ। ਉੱਥੇ ਸਤਿਗੁਰੂ ਜੀ ਨੇ 15-20 ਸਾਲ ਜਿਹੜੀ ਮੋਦੀ ਖਾਨੇ ਦੀ ਨੌਕਰੀ ਕੀਤੀ। ਸਤਿਗੁਰੂ ਜੀ ਦੇ ਮੋਦੀ ਖਾਨੇ ਦੇ ਅੱਗੇ ਸੰਤ ਫਕੀਰ ਸਾਧੂ ਹੋਰ ਕੰਗਾਲ ਗਰੀਬ ਸਾਰੇ ਲੈਣਾ ਲੱਗੀਆਂ ਰਹਿੰਦੀਆਂ ਸਨ ਤੇ ਸਤਿਗੁਰੂ ਜੀ ਖੁੱਲ੍ਹਾ ਹੀ ਸਭ ਨੂੰ ਦੇਈ ਜਾਂਦੇ ਸਨ, ਜਿਸ ਕਰਕੇ ਨਿੰਦਕ ਲੋਕ ਬੜਾ ਭੁੜਕੇ ਕਿ ਇਹ ਤੇ ਲੁਟਾਈ ਜਾ ਰਿਹਾ ਸਭ ਕੁਝ ਨਵਾਬ ਦਾ, ਇਹਨੂੰ ਇੱਕ ਦਿਨ ਹਿਸਾਬ ਕਿਤਾਬ ਦੇਣਾ ਪਵੇਗਾ, ਫਿਰ ਕੋਈ ਪੂਰਾ ਨਹੀਂ ਹੋਵੇਗਾ ਤੇ ਪਕੜਿਆ ਜਾਏਗਾ, ਬੰਦੀ ਬਣੇਗਾ। ਜੇ ਭੱਜ ਨੱਠ ਗਿਆ ਤੇ ਇਹਨਾਂ ਦੇ ਭਾਈਆਂ ਜੀ ਨੂੰ ਜਵਾਬ ਦੇਣਾ ਪਵੇਗਾ ਜੈਰਾਮ ਜੀ। ਸਤਿਗੁਰੂ ਜੀ ਨੇ ਅੰਦਰ ਜਾਮੀ ਜੀ ਨੇ ਮਿਹਰ ਕੀਤੀ, ਲੋਕਾਂ ਜਿਹੜੇ ਨਿੰਦਕ ਲੋਕਾਂ ਦੇ ਮੂੰਹ ਤੋੜਨ ਬਾਅਦ ਸਤਿਗੁਰੂ ਜੀ ਨੇ ਇੱਕ ਦਿਨ ਕਿਹਾ ਆਪਣੇ ਭਾਈਆਂ ਜੀ ਨੂੰ ਕਿ ਹਿਸਾਬ ਕਿਤਾਬ ਕਰ ਲੈਣਾ ਚਾਹੀਦਾ ਹੈ, ਵਾ ਬਹੁਤ ਮਹੀਨਿਆਂ ਦਾ ਹੋ ਗਿਆ। ਸਾਧ ਸੰਗਤ ਜੀ, ਗੁਰੂ ਜੀ ਨੇ ਮੋਦੀ ਖਾਨਾ ਵੀ ਰੀਝ ਨਾਲ ਲੁਟਾਇਆ ਸੀ, ਖੁੱਲ੍ਹਾ ਸਭ ਨੂੰ ਦਿੱਤਾ ਸੀ ਦਾਨ। ਗਰੀਬ ਜਿਹੜੇ ਉਹ ਗਰੀਬ ਨਹੀਂ ਰਹਿ ਗਏ ਸਨ, ਸਾਰਿਆਂ ਨੂੰ ਆਸਾ ਸਨ ਕਿ ਗੁਰੂ ਨਾਨਕ ਦੇਵ ਜੀ ਜਿੰਨਾ ਚਿਰ ਟਾਈਮ ਹਨ ਅਸੀਂ ਭੁੱਖੇ ਨਹੀਂ ਸੌਂ ਸਕਦੇ। ਤੇ ਜਦੋਂ ਹਿਸਾਬ ਕਿਤਾਬ ਹੋਇਆ ਚੰਗੀ ਤਰ੍ਹਾਂ, ਉਹ ਵਹੀ ਖਾਤਾ ਵੇਖਿਆ, ਕਾਗਜ਼ ਫੋਲੇ ਤੇ ਸਤਿਗੁਰੂ ਜੀ ਦੇ ਪਹਿਲੇ ਅੱਜ ਨੂੰ ਕੀਤਾ ਸਭ ਕੁਝ ਵੇਖਿਆ, 135 ਰੁਪਏ ਵਧੇ। ਦੂਜੀ ਵਾਰ ਵੀ ਇਹ ਤਰ੍ਹਾਂ ਹੀ ਹੋਇਆ, ਨਿੰਦਕ ਲੋਕਾਂ ਦੇ ਭੜਕਾਉਣ ਕਰਕੇ ਨਵਾਬ ਦੌਲਤ ਖਾਨ ਨੇ ਜਦੋਂ ਦੂਜੀ ਵਾਰ ਵੀ ਇਸ ਤਰ੍ਹਾਂ ਵੇਖਿਆ ਹੈ ਤੇ ਸਤਿਗੁਰੂ ਜੀ ਦੇ 321 ਰੁਪਏ ਵਧੇ, ਉਸ ਵਧੇ 321 135 ਕਹਿਣ ਕਥਨ ਤੋਂ ਪਰੇ ਹਨ। ਤੇ ਗੁਰੂ ਜੀ 550 ਸਾਲ ਪਹਿਲਾਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਹੈ। ਲੱਖਾਂ ਕਰੋੜਾਂ ਦੀ ਲੱਖਾਂ ਦੀ ਕੀਮਤ ਤੇ ਪੱਕੀ ਜਿਹੜੀ ਉਹ ਬਣਦੀ ਹੈ ਉਸ ਸਮੇਂ ਦੀ। ਸੋ ਸਾਧ ਸੰਗਤ ਜੀ ਗੁਰੂ ਜੀ ਕੌਲ ਕਰਦੇ ਕਰਦੇ ਜੋ ਸੂਖਮ ਤੌਰ ਤੇ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਇਹ ਕਥਾ ਲਿਖੀ ਹੋਈ ਹੈ, ਕਿਉਂਕਿ ਉਹਨਾਂ ਦਾ ਮਕਸਦ ਸੀ ਖਾਲਸੇ ਦੀ ਕਥਾ ਲਿਖਣ ਦਾ, ਅੰਗਰੇਜ਼ ਦੇ ਪੁੱਛਣ ਕਰਕੇ ਕਿ ਇਹ ਖਾਲਸਾ ਇਹ ਸਿੱਖ ਕਿੱਦਾਂ ਪੈਦਾ ਹੋਏ। ਤੇ ਹੁਣ ਸਿੱਖਾਂ ਦਾ ਮੁੱਢ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਜਿਸ ਕਰਕੇ ਭੂਮਿਕਾ ਇੱਥੇ ਉਥਾਨਕਾ ਬੰਨੀ ਹੈ ਕਿ ਸਿੱਖ ਪੈਦਾ ਕਿਵੇਂ ਹੋਏ, ਇਹ ਪੰਥ ਕਿਵੇਂ ਚੱਲਿਆ, ਇਹਨਾਂ ਦੀ ਉਤਪਤੀ ਕਿਵੇਂ ਹੋਈ, ਉਹ ਕਥਾ ਕੈਪਟਨ ਮਰੀ ਜੋ ਇੰਗਲੈਂਡ ਦਾ ਸੀ ਤੇ ਮੇਟਰ ਆਫਟਰ ਲੋਨੀ ਦਾ ਜੂਨੀਅਰ ਸੀ ਥੱਲੇ ਕੰਮ ਕਰਨ ਵਾਲਾ, ਉਹ ਸਾਰੀ ਇਹ ਕਥਾ ਲਿਖ ਰਿਹਾ ਹੈ ਸਿੱਖਾਂ ਦੀ। ਭਾਈ ਰਤਨ ਸਿੰਘ ਭੰਗੂ ਜੀ ਲਿਖਾ ਰਹੇ ਹਨ, ਜਿਵੇਂ ਹੁਣ ਅੱਗੇ ਉਸਨੂੰ ਸੁਣਾ ਰਹੇ ਹਨ ਤੇ ਆਪਾਂ ਵੀ ਉਸੇ ਤਰ੍ਹਾਂ ਜਿਵੇਂ ਸਰਵਣ ਕਰ ਰਹੇ ਹਾਂ, ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੀ ਕਥਾ ਸਰਵਣ ਕਰੀਏ। ਸੁਣ ਹਰ ਕਥਾ ਉਤਾਰੀ ਮੈਲ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਕਥਾ ਸਰਵਣ ਕੀਤੀ ਹੈ ਉਹਨਾਂ ਦੇ ਭਾਈ ਪਾਪਾਂ ਦੀ ਸਾਰੀ ਮੈਲ ਦੋਸ਼ ਕਲੰਕ ਉਤਰ ਗਏ ਹਨ। ਲੱਥੇ ਕਿਨਾਂ ਦੇ ਹਨ ਜਿਨ੍ਹਾਂ ਨੇ ਸੁਣੀ ਹੈ, ਜਿਨ੍ਹਾਂ ਨੇ ਸੁਣੀ ਨਹੀਂ ਹੈ, ਸੁਣ ਕੇ ਵੀ ਅਣਸੁਣੀ ਕਰ ਦਿੱਤੀ ਹੈ, ਉਹਨਾਂ ਨੂੰ ਤੇ ਕੋਈ ਅਸਰ ਨਹੀਂ ਹੁੰਦਾ ਹੈ। ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਲਵਾਓ ਆਦਿਆਂ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਦੌਲਤ ਕਹਿ ਦੋ ਇਸਤਰੀ।
ਇਸ ਪ੍ਰਕਾਰ ਕਹਿੰਦੇ ਹਨ ਗੁਰੂ ਮਹਾਰਾਜ ਨੇ ਕੌਦਰ ਕੀਤੇ ਸੁਲਤਾਨਪੁਰ ਲੋਧੀ ਵਿਖੇ ਤੇ ਸਤਿਗੁਰੂ ਜੀ ਨੇ ਇੱਕ ਦਿਨ ਦੀ ਕਹਿੰਦੇ ਗੱਲ ਹੈ ਕਿ ਸਤਿਗੁਰੂ ਜੀ ਰੋਜ਼ ਦੀ ਤਰ੍ਹਾਂ ਇਸ਼ਨਾਨ ਕਰਨ ਜਾਂਦੇ ਸਨ ਵੇਹੀ ਨਦੀ ਵਿੱਚ। ਆ ਸੁਲਤਾਨਪੁਰ ਲੋਧੀ ਤੋਂ ਗੋਇੰਦਵਾਲ ਸਾਹਿਬ ਜਾਈਦਾ ਉੱਥੋਂ 16-17 ਕਿਲੋਮੀਟਰ ਦੀ ਵਿੱਚ ਤੇ ਹੈ। ਵੀਰ ਸਾਹਿਬ ਗੁਰਦੁਆਰਾ ਸੰਤ ਘਾਟ ਗੁਰਦੁਆਰਾ ਸਾਹਿਬ ਉੱਥੇ ਵਿਰਾਜਮਾਨ ਹੈ ਤੇ ਸਤਿਗੁਰੂ ਜੀ ਨੇ ਕਹਿੰਦੇ ਪਹਿਲਾਂ ਦਾਤਨ ਕੀਤੀ, ਫਿਰ ਸਤਿਗੁਰੂ ਜੀ ਨੇ ਉਹ ਦਾਤਨ ਜਿੱਥੇ ਗੱਡੀ ਸੀ ਉੱਥੇ ਬੇਰੀ ਹੋਈ, ਜਿਹਦਾ ਨਾਮ ਵੀਰ ਸਾਹਿਬ ਗੁਰਦੁਆਰਾ ਹੈ ਅੱਜ। ਤੇ ਫਿਰ ਸਤਿਗੁਰੂ ਜੀ ਨੇ ਜਦੋਂ ਟੁੱਬਾ ਲਾਇਆ ਸਤਿਗੁਰੂ ਜੀ ਸੱਚਖੰਡ ਵਿਰਾਜਮਾਨ ਹੋ ਗਏ ਚਲੇ ਗਏ। ਇੱਧਰੋਂ ਜੋ ਨੌਕਰ ਕੱਪੜੇ ਲੈ ਕੇ ਖੜਾ ਸੀ ਸੇਖ ਉਸ ਵਕਤ, ਜਦੋਂ ਸਤਿਗੁਰੂ ਜੀ ਕੁਝ ਸਮਾਂ ਬਾਹਰ ਨਾ ਆਏ ਤੇ ਉਸਨੇ ਰੌਲਾ ਪਾਉਂਦਾ ਸੁਲਤਾਨਪੁਰ ਵਿੱਚ ਚਲਾ ਗਿਆ। ਸਾਰਿਆਂ ਨੇ ਲੱਭਿਆ ਢੂੰਡਿਆ ਮਹਾਰਾਜ ਨੂੰ, ਆ ਕੇ ਜਾਲ ਵੀ ਪਵਾਏ ਉਹ ਨਦੀ ਵਿੱਚ ਦਰਿਆ ਵਿੱਚ, ਪਰ ਸਤਿਗੁਰੂ ਜੀ ਲੱਭੇ ਨਾ, ਕਿਉਂਕਿ ਗੁਰੂ ਜੀ ਤਾਂ ਲੱਭਦੇ ਜੀਵਦੇ ਹੁੰਦੇ ਪਰ ਗੁਰੂ ਮਹਾਰਾਜ ਜੀ ਦੇ ਆਪਣੇ ਸੱਚਖੰਡ ਵਸਿਆ ਨਿਰੰਕਾਰ, ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋਹ ਨਹੀਂ ਦੇ ਠਾਓ, ਆਪਣੇ ਉਸ ਸਥਾਨ ਤੇ ਪਹੁੰਚੇ ਹੋਏ ਸਨ। ਸਭ ਦੀ ਭਾਲ ਕਰਨ ਤੋਂ ਬਾਅਦ ਪਤਾ ਮਨ ਚ ਲਾ ਲਿਆ ਕਿ ਸਤਿਗੁਰੂ ਜੀ ਹੁਣ ਗੁਰੂ ਨਾਨਕ ਜੀ ਰਹੇ ਨਹੀਂ ਹਨ, ਰੁੜ ਗਏ ਹਨ। ਤੇ ਜਦੋਂ ਸਤਿਗੁਰੂ ਜੀ ਨਿਕਲੇ ਹਨ ਇੱਕ ਜ਼ਿਮੀਦਾਰ ਨੇ ਵੇਖਿਆ, ਉਹ ਜ਼ਿਮੀਦਾਰ ਨੇ ਵੇਖ ਕੇ ਰੌਲਾ ਪਾ ਦਿੱਤਾ ਵੀ ਗੁਰੂ ਨਾਨਕ ਜੀ ਤੇ ਉੱਥੇ ਖੜੇ ਹੈ ਕਿਲੋ ਇੱਕ ਕੋਹ ਦੂਰ ਨਿਕਲੇ ਹਨ। ਜੋ ਤੀਜੇ ਦਿਨ ਮਹਾਰਾਜ ਜੀ ਨਿਕਲੇ ਹਨ ਤੇ ਫਿਰ ਸਾਰੇ ਆਏ ਹਨ, ਸਾਰਿਆਂ ਨੇ ਬੜਾ ਪੁੱਛਿਆ ਹੈ, ਹੈਰਾਨ ਹੋ ਗਏ, ਪਰ ਸਤਿਗੁਰੂ ਜੀ ਕਿਸੇ ਨਾਲ ਬੋਲੇ ਜਾਂਦੇ ਨਹੀਂ। ਇਹ ਨਵਾਬ ਦੌਲਤ ਖਾਂ ਵੀ ਭੱਜਾ ਆਇਆ ਹੈ, ਇਹ ਵੀ ਮਹਾਰਾਜ ਦਾ ਬੜਾ ਮੋਹ ਪ੍ਰੇਮ ਕਰ ਰਿਹਾ ਹੈ, ਪਰ ਸਤਿਗੁਰੂ ਜੀ ਪਰਵਾਹ ਨਾ ਹੀ ਕਿਸੇ ਗੇਰੀ ਬਾਜ ਸੱਚੇ ਨਾ, ਗੁਰੂ ਜੀ ਦੀ ਪਰਵਾਹ ਨਹੀਂ ਕਿਸੇ ਦੀ, ਕਿਉਂਕਿ ਬੇਪਰਵਾਹ ਹਨ ਪਰਮੇਸ਼ਰ ਹਨ ਤੇ ਉਹ ਪਰਮਾਤਮਾ ਕਿਸੇ ਦੀ ਪਰਵਾਹ ਨਹੀਂ ਕਰਦਾ ਹੈ। ਗੁਰੂ ਜੀ ਨੇ ਕੋਈ ਪ੍ਰਵਾਹ ਨਾ ਕੀਤੀ, ਕਹਿਣ ਲੱਗਾ ਚਲੋ ਆਪਣਾ ਮੋਦੀ ਖਾਨਾ ਚਲਾਓ ਜਾ ਕੇ, ਨਵਾਬ ਦੌਲਤ ਖਾਂ ਕਹਿੰਦਾ ਹੈ। ਕਹਿੰਦੇ ਉਸ ਵਕਤ ਗੁਰੂ ਜੀ ਚਲੇ ਦੇ ਗਏ ਤੇ ਸਾਰੇ ਮੋਦੀ ਖਾਨਾ ਲੁਟਾ ਦਿੱਤਾ, ਨਵਾਬ ਤੇ ਚਲਾ ਗਿਆ ਆਪਣੇ ਘਰ, ਸਤਿਗੁਰੂ ਜੀ ਸਿੱਧਾ ਦੁਕਾਨ ਤੇ ਗਏ, ਸਾਰਾ ਮੋਦੀ ਖਾਨਾ ਗਰੀਬਾਂ ਕੰਗਾਲਾਂ ਨੂੰ ਲੁਟਾ ਦਿੱਤਾ, ਸਾਰੀਆਂ ਵਸਤਾਂ ਜਗਾ ਦਿੱਤੀਆਂ। ਫਿਰ ਜਾ ਕੇ ਚੁਗਲੀ ਮਾਰੀ, ਕਿਸੇ ਨੇ ਕਹਿੰਦੇ ਉਹ ਵੇਖੋ ਉਹਦੇ ਜਾੜਦ ਲੱਗਾ ਹੈ ਨਵਾਬ ਨੂੰ, ਉਹਦੇ ਸਾਰਾ ਕੁਝ ਜਗਾ ਦਿੱਤਾ ਹੈ ਨਾਨਕ ਨੇ। ਉਸ ਵਕਤ ਕਹਿੰਦੇ ਨਵਾਬ ਦੌਲਤ ਖਾਨ ਨੇ ਆਪਣੇ ਨੌਕਰ ਸਾਰੇ ਭੇਜੇ ਤੇ ਵਧੋ ਵਧੀ ਲੋਕਾਂ ਨੂੰ ਢਾਇਆ ਜਿਹੜੇ ਤੇ ਸੰਤ ਫਕੀਰ ਸਾਰੇ ਚੁੱਕ ਰਹੇ ਸਨ ਸਵਸਥਾਂ ਤੇ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਜਾ ਕੇ ਜੋ ਮੜੀਆਂ ਸ਼ਮਸ਼ਾਨ ਘਾਟ ਸੀ ਉੱਥੇ ਜਾ ਕੇ ਬੈਠ ਗਏ ਤੇ ਇਹ ਕੀ ਕਰਨ ਲੱਗਾ ਨਵਾਬ ਜਿਹੜਾ ਦੌਲਤ ਖਾਂ ਸੀ ਜਦੋਂ ਮਹਾਰਾਜ ਸਭ ਕੁਛ ਲੁਟਾ ਦਿੱਤਾ ਤੇ ਪੁੱਛਿਆ ਕਿ ਗੁਰੂ ਨਾਨਕ ਜੀ ਨੂੰ ਬੁਲਾਓ ਮੜੀਆਂ ਵਿੱਚੋਂ ਹਿਸਾਬ ਕਿਤਾਬ ਕਰਨਾ ਹੈ ਉਸ ਵਕਤ ਸਾਧ ਸੰਗਤ ਜੀ ਕਹਿੰਦੇ ਹੈ ਗੁਰੂ ਨਾਨਕ ਦੇਵ ਜੀ ਆਏ ਪਹਿਲਾਂ ਤੇ ਬੁਲਾਇਆ ਤੇ ਗੁਰੂ ਜੀ ਆਏ ਨਹੀਂ ਇਹ ਕਹਿਣ ਲੱਗਾ ਜਦੋਂ ਮੁੜ ਕੇ ਬਾਅਦ ਦੋ ਤਿੰਨ ਵੀ ਸੁਨਾਹ ਭੇਜਦੇ ਨਹੀਂ ਗੁਰੂ ਜੀ ਆਏ ਆਪ ਗਿਆ ਪੁੱਛਿਆ ਤੁਸੀਂ ਆਉਂਦੇ ਕਿਉਂ ਨਹੀਂ ਹੋ ਮਹਾਰਾਜ ਕਹਿਣ ਲੱਗੇ ਅਸੀਂ ਹੁਣ ਤੇਰੇ ਕੋਈ ਨੌਕਰ ਚਾਕਰਨੀ ਹਾਂ ਅਸੀਂ ਤੇ ਵਾਹਿਗੁਰੂ ਪਰਮੇਸ਼ਵਰ ਦੀ ਚਾਕਰੀ ਕਰਦੇ ਹਾਂ ਬੰਦੇ ਦੀ ਨਹੀਂ ਚਾਕਰੀ ਕਰਦੇ ਤੇ ਸਤਿਗੁਰੂ ਜੀ ਮਹਾਰਾਜ ਫਿਰ ਗਏ ਕਹਿੰਦੇ ਜਦੋਂ ਹਿਸਾਬ ਕਿਤਾਬ ਹੋਇਆ ਨਾ ਸਾਰਾ ਉਸ ਵਕਤ ਸਤਿਗੁਰੂ ਜੀ ਦੇ 760 ਰੁਪਏ ਨਿਕਲੇ ਉਸ ਵਕਤ ਵੱਧ ਇਹ ਗੁਰੂ ਜੀ ਬੜੀ ਵੱਡੀ ਸਾਧ ਸੰਗਤ ਦੀ ਸ਼ਕਤੀ ਹੈ ਕਿ ਸਭ ਕੁਛ ਚੁਕਾ ਕੇ ਵੀ ਇੰਨੇ ਪੈਸੇ ਵੱਧ ਨਿਕਲਣੇ ਤੇ ਹੈਰਾਨ ਤੇ ਹੋਣਾ ਹੀ ਹੈ ਨਵਾਬ ਦੌਲਤ ਖਾਂ ਕਹਿੰਦੇ ਹੈਰਾਨ ਹੋ ਗਿਆ ਉਸ ਵਕਤ ਕਿ ਇਹ ਕੀ ਕੌਤਕ ਬਣਿਆ ਹੈ ਇਸ ਤਰ੍ਹਾਂ ਇੱਥੇ ਕਵੀ ਜੀ ਦੱਸਦੇ ਹਨ ਹਾਂਜੀ ਪੜੋ
ਦੌਲਤ ਕਹਿ ਦੋ ਇਸਤਰੀ
ਕਹਿੰਦੇ ਨਵਾਬ ਦੌਲਤ ਖਾਂ ਦੀਆਂ ਉਦੋਂ ਸ਼ਰਧਾਲੂ ਬਣ ਗਿਆ ਨਵਾਬ ਦੌਲਤ ਖਾਂ ਕਹਿਣ ਲੱਗਾ ਵਾਕਈ ਇਹਦਾ ਅੱਲਾ ਖੁਦਾ ਤਾਲਾ ਆਪ ਪਰਮੇਸ਼ਰ ਆਇਆ ਹੈ ਜਿਸ ਕਰਕੇ ਇਹ ਸਿੱਖ ਬਣ ਗਿਆ ਤੇ ਕਹਿੰਦੇ ਉਹ ਨਵਾਬ ਦੌਲਤ ਖਾਂ ਦੀਆਂ ਦੋ ਇਸਤਰੀਆਂ ਘਰ ਵਾਲੀਆਂ ਸਨ ਬੋਧੀ ਸੁਧਨ ਬਗੇਰ ਕਹਿੰਦੇ ਉਹ ਦੋਵੇਂ ਕੀ ਸਨ ਕਿ ਦੋਵੇਂ ਔਲਾਦ ਤੋਂ ਬਿਨਾਂ ਸਨ ਦੋ ਬੇਗਮਾਂ ਸਨ ਇਹਦੀਆਂ ਪਰ ਦੋਵਾਂ ਦੇ ਘਰ ਔਲਾਦ ਨਹੀਂ ਸੀ ਕੋਈ
ਕਿੰਨੀ ਸੇਵਾ ਉੱਠ ਅੱਛੇ
ਕਹਿੰਦੇ ਉਹਨਾਂ ਨੇ ਆਪਣੇ ਪਤੀ ਨਵਾਬ ਨੂੰ ਕਿਹਾ ਕਿ ਸਵਾਮੀ ਜੀ ਸਾਡੀ ਕਿਰਪਾ ਕਰੋ ਜੇ ਤੁਹਾਡੀ ਆਗਿਆ ਹੋ ਜਾਵੇ ਤਾਂ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਸੇਵਾ ਕਰਨੀਆਂ ਚਾਹੁੰਦੀਆਂ ਹਾਂ ਤੇ ਉਸ ਵਕਤ ਦੇ ਸਿੱਖ ਬਣਿਆ ਹੋਇਆ ਸੀ ਨਵਾਬ ਦੌਲਤ ਖਾਂ ਗੁਰੂ ਜੀ ਦੇ ਕੌਤਕ ਵੇਖੇ ਹੋਏ ਸਨ ਕਹਿੰਦੇ ਇਹਨੇ ਭੇਜ ਦਿੱਤਾ ਤੇ ਸਤਿਗੁਰੂ ਜੀ ਉਸ ਵਕਤ ਸ਼ਮਸ਼ਾਨ ਘਾਟ ਉਹ ਮਲਿਆਂ ਦੇ ਥੱਲੇ ਮਹਾਰਾਜ ਬੈਠੇ ਸਨ ਸਮਾਧੀ ਲਾ ਕੇ ਇਹਨਾਂ ਜਾ ਕੇ ਤੇ ਗੁਰੂ ਜੀ ਦੀ ਬੜੀ ਸੇਵਾ ਕੀਤੀ ਕਿਹਾ ਕਿ ਹੇ ਹੱਕਾ ਕਰੀਮ ਬੇ ਐਬ ਪਰਵਤਗਾਰ ਹੇ ਪਰਮੇਸ਼ਰ ਹੱਕ ਕਹੀਦਾ ਹੈ ਰੱਬ ਨੂੰ ਕਰੀਮ ਕਹੀਦਾ ਹੈ ਕਿਰਪਾਲੂ ਨੂੰ ਇਹ ਬੇ ਐਬ ਦੋਸ਼ਾਂ ਤੋਂ ਰਹਿ ਦੇ ਅੱਲਾ ਖੁਦਾ ਸਾਡੇ ਤੇ ਮਿਹਰ ਕਰ ਸਾਡੀ ਝੋਲੀ ਤੁਸੀਂ ਭਰੋ ਸਾਨੂੰ ਪੁੱਤਰ ਦੀਆਂ ਦਾਤਾਂ ਬਖਸ਼ੋ ਉਸ ਵਕਤ ਕਹਿੰਦੇ ਮਹਾਰਾਜ ਜੀ ਬੇਰੀ ਦੇ ਥੱਲੇ ਖੜੇ ਸਨ ਬੈਠੇ ਸਨ ਜਿਸ ਕਰਕੇ ਦੋ ਦੋ ਕਹਿੰਦੇ ਬੇਰ ਦੋਵਾਂ ਦੀ ਝੋਲੀ ਵਿੱਚ ਪਾ ਦਿੱਤੇ ਕਹਿੰਦੇ ਦੋ ਦੋ ਜੋੜਾ ਜੋੜਾ ਉਹਨਾਂ ਦੋਵਾਂ ਦੇ ਘਰ ਹੋਇਆ ਜਿਹੜੇ ਵੱਡੀ ਉਮਰ ਦੀਆਂ ਹੋ ਗਈਆਂ ਸਨ ਕੋਈ ਆਸ ਨਹੀਂ ਸੀ ਗੁਰੂ ਦੀ ਸ਼ਰਣੀ ਪੈਣ ਕਰਕੇ ਦੋ ਦੋ ਕਹਿੰਦੇ ਪੁੱਤਰ ਉਹਨਾਂ ਨੂੰ ਮਿਲੇ ਜਿਹੜੇ ਸ਼ੇਰਾਂ ਵਾਂਗ ਬਹਾਦਰ ਸਨ ਕਹਿੰਦੇ ਹੈ ਇੱਕ ਦਾ ਨਾਂ ਗਾਜੀ ਖਾਨ ਦੂਜੇ ਦਾ ਨਾਂ ਜਿਹੜਾ ਸੀ ਉਹ ਮੁਸਲਤ ਖਾਨ
ਸੁਖਾਨ ਪੀਰ ਸੁਖਾਨ ਮੀਰ ਖਾਨ
ਇਸ ਪ੍ਰਕਾਰ ਕਹਿੰਦੇ ਇੱਕ ਦਾ ਨਾਂ ਗਾਜੀ ਖਾਂ ਇੱਕ ਦਾ ਨਾਂ ਜੌਲ ਖਾਂ ਇੱਕ ਦਾ ਨਾਂ ਮੁਸਲਤ ਖਾਨ
ਮੀਰ ਖਾਨ ਔ ਜੌਲ ਖਾਂ ਮਾਨ
ਇਸ ਪ੍ਰਕਾਰ ਕਹਿੰਦੇ ਇੱਕ ਮੀਰ ਖਾਨ ਇੱਕ ਜੌਲ ਖਾਨ ਇੱਕ ਗਾਜੀ ਖਾਂ ਇੱਕ ਮਸਤ ਖਾਨ ਇਹ ਚਾਰ ਜਿਹੜੇ ਪੁੱਤਰ ਦੋਵਾਂ ਦੇ ਘਰ ਦੋ ਦੋ ਹੋਏ
ਉਨ ਨਾਰਨ ਵੱਡ ਚਰਚਾ ਤੋਰੀ
ਕਹਿੰਦੇ ਨਵਾਬ ਦੌਲਤ ਖਾਂ ਦੀਆਂ ਘਰ ਵਾਲੀਆਂ ਨੇ ਗੁਰੂ ਜੀ ਦੀ ਬੜੀ ਮਹਿਮਾ ਕੀਤੀ ਕਹਿਣ ਲੱਗੇ ਮਹਾਰਾਜ ਬੜੇ ਰਹਿਮ ਦਿਲ ਵਾਲੇ ਹਨ ਮਿਹਰਬਾਨ ਹਨ ਜਿਹੜਾ ਸ਼ਰਣੀ ਪੈ ਜਾਂਦਾ ਉਹਨੂੰ ਸਭ ਕੁਝ ਦੇ ਬਖਸ਼ ਦਿੰਦੇ ਹਨ
ਕਹਿ ਬਾਬੇ ਗਈ ਹਮਜੋਰੀ
ਕਹਿਣ ਲੱਗੀਆਂ ਸਾਰੇ ਸੁਲਤਾਨਪੁਰ ਲੋਧੀ ਵਿੱਚ ਕਹਿੰਦੇ ਜੋ ਬਾਬਾ ਨਾਨਕ ਜੀ ਹਨ ਉਹਨਾਂ ਨੇ ਮਿਹਰ ਕੀਤੀ ਹੈ ਸਾਡੇ ਉੱਪਰ ਤੇ ਅਸੀਂ ਉਹਨਾਂ ਦੀ ਸੇਵਾ ਕੀਤੀ ਜਿਸ ਕਰਕੇ ਉਹਨਾਂ ਨੇ ਸਾਨੂੰ ਜੋੜੀ ਜੋੜੀ ਪੁੱਤਰਾਂ ਦੀ ਬਖਸ਼ੀ
ਦੋਹਰਾ ਬਾਬੇ ਕਹਿ ਜੀ ਇਮਹੁਤੀ
ਇਧਰੋਂ ਕਹਿੰਦੇ ਸਤਿਗੁਰੂ ਜੀ ਦੀ ਵਡਿਆਈ ਫੈਲ ਗਈ ਸੀ ਪਰ ਸਤਿਗੁਰੂ ਮਹਾਰਾਜ ਦੇ ਜੀ ਦਿਲ ਹਿਰਦੇ ਵਿੱਚ ਇਹ ਗੱਲ ਹੈ ਸੀ
ਕਿਛ ਰਹੀਏ ਗੁਪਤ ਸੰਸਾਰ
ਕਿਵੇਂ ਵੀ ਕਰਕੇ ਨਾ ਇਹ ਸੰਸਾਰ ਦੇ ਵਿੱਚ ਗੁਪਤੀ ਰਹਿਣਾ ਚਾਹੀਦਾ ਹੈ ਸਾਨੂੰ ਪਾ ਕੇ ਛੁਪੇ ਲੁਕੇ ਰਹਿਣਾ ਚਾਹੀਦਾ ਹੈ ਇਹ ਸਾਧ ਸੰਗਤ ਜੀ ਜਿਹੜਾ ਛੁਪੇ ਲੁਕੇ ਰਹਿਣਾ ਹੈ ਇਹ ਤੇ ਕਮਾਈ ਵਾਲੇ ਭਗਤਾਂ ਸੰਤਾਂ ਦਾ ਇਹ ਸੁਭਾਅ ਹੈ ਜਿਹੜੇ ਮਨਮੁਖ ਲੋਕ ਜਾਂ ਜਿੰਨਾ ਚਿਰ ਕੋਈ ਕਣੀ ਨਹੀਂ ਨਾ ਜਿਹੜੇ ਅੰਦਰੋਂ ਖਾਲੀ ਸੱਖਣੇ, ਤੇ ਉਹ ਕਹਿੰਦੇ ਉਹ ਬਣ ਬਣ ਕੇ ਬਹਿੰਦੇ ਹਨ ਕਿ ਮੇਰੇ ਚ ਬਹੁਤ ਸ਼ਕਤੀ ਹੈ। ਐਵੇਂ ਕੋਈ ਕਹਿ ਦੇਣਾ ਕਿ ਬਾਬਾ ਜੀ ਸਾਨੂੰ ਵੀ ਕੁਝ ਅੱਗੇ ਦਾ ਵਿਖਾਓ ਕਿਵੇਂ ਹੈ, ਤੇ ਐਵੇਂ ਕਹਿ ਦਿੰਦੇ ਹਨ, ਦੱਸ ਕੀ ਵੇਖਣਾ ਚਾਹੁੰਦਾ ਹੈ ਤੂੰ, ਤੂੰ ਨੀ ਝੱਲ ਪਾਏਗਾ। ਐਵੇਂ ਫੋਕੀਆਂ ਉਹ ਗੱਲਾਂ ਕਰਦੇ ਰਹਿੰਦੇ ਹਨ, ਇਹ ਹੌਲੇ ਬੰਦਿਆਂ ਦਾ ਕੰਮ ਹੁੰਦਾ ਹੈ। ਪਰ ਜਿਹੜੇ ਰੱਬ ਦੇ ਪਿਆਰੇ ਉਹਦੇ ਸਬਰ ਸੰਤੋਖ ਵਿੱਚ ਰਹਿ ਕੇ ਆਪਣੇ ਸਰੀਰ ਨੂੰ ਇਸ ਸੰਸਾਰ ਵਿੱਚ ਰਹਿੰਦਿਆਂ ਜਲਾਉਂਦੇ ਹਨ, ਭਗਤੀ ਦੇ ਰਾਹੀਂ ਉਹ ਕੱਢ ਕੇ ਦਿਖਾਉਂਦੇ ਹਨ, ਪਾਵ ਕੇ ਭਾਵੇਂ ਪਹੁੰਚੇ ਹੋਏ ਹਨ ਫਿਰ ਵੀ ਉਹ ਆਪਣੇ ਹੱਥੀਂ ਕਿਰਿਆ ਸਾਰੀ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਉੱਠ ਕੇ ਗੁਰੂ ਦੀ ਬਾਣੀ ਪੜ੍ਹਨੀ, ਸੇਵਾ ਗੁਰੂ ਦੀ ਕਰਨੀ, ਇਸ ਤਰ੍ਹਾਂ ਜੀਵਨ ਬਿਤਾਉਂਦੇ ਹਨ। ਬਾਬਾ ਫਰੀਦ ਦਾ ਬਚਨ ਹੈ, ਸਬਰ ਅੰਦਰ ਸਾਬਰੀ ਤਨ ਏਵੈ ਜਾ ਲੈਣ, ਹੋਏ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਕਹਿੰਦੇ ਉਹ ਰੱਬ ਦੇ ਖੁਦਾ ਦੇ ਨੇੜੇ ਹਨ, ਵਿੱਚ ਇੱਕ ਵੇਖੀ ਹੋਏ ਪਏ ਹਨ, ਪਰ ਉਹ ਭੇਦ ਨਹੀਂ ਆਪਣਾ ਦਿੰਦੇ, ਉਹ ਲੋਕਾਂ ਵਿੱਚ ਰੌਲਾ ਨਹੀਂ ਪਾਉਂਦੇ, ਲੁਕੇ ਛਿਪੇ ਐ ਆਪਣੇ ਮਾੜੇ ਵਸਤਰ ਪਾ ਕੇ ਆਪਣਾ ਮਾੜਾ ਖਾ ਕੇ ਤੇ ਆਪਣਾ ਚੁੱਪ ਚਾਪ ਰਹਿ ਕੇ ਜੀਵਨ ਬਿਤਾਉਂਦੇ ਹਨ। ਜਿਹੜੇ ਖਾਲੀ ਸਿੱਖਣੇ ਉਹਨਾਂ ਦਾ ਰੌਲਾ ਹੀ ਪਿਆ ਰਹਿੰਦਾ ਹੈ, ਕਦੀ ਕੁਝ ਕਦੀ ਕੁਝ। ਪਰ ਇਹ ਸਤਿਗੁਰੂ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਛੁਪ ਕੇ ਰਹਿਣਾ ਚਾਹੁੰਦੇ ਹਨ, ਪਰ ਸਤਿਗੁਰੂ ਜੀ ਹਲਕਾ ਭਗਤ ਪ੍ਰਗਟ ਨਹੀਂ ਛਪੈ, ਹਰੀ ਦਾ ਜਿਹੜਾ ਭਗਤ ਸੰਤ ਹੈ ਉਹ ਭਾਈ ਛੁਪਦਾ ਨਹੀਂ ਹੈ ਕਦੇ।
ਸੋ ਤੋਂ ਪ੍ਰਗਟ ਜਗ ਭਇਓ,
ਕਹਿੰਦੇ ਸਤਿਗੁਰੂ ਜੀ ਦਾ ਜਿਹੜਾ ਜਸ ਹੈ ਨਾ ਵਡਿਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਸੱਚੇ ਪਾਤਸ਼ਾਹ ਦੀ ਵਡਿਆਈ ਪ੍ਰਗਟ ਹੋ ਗਈ ਬੜੀ।
ਜਗ ਉੱਠ ਪਰ ਗਇਓ ਖਿਆਰ,
ਸਤਿਗੁਰੂ ਜੀ ਦਾ ਜਗ ਤੋਂ ਖਿਆਲ ਉੱਠ ਗਿਆ ਕਿ ਹੁਣ ਇਸ ਸੰਸਾਰ ਤੇ ਵਡਿਆਈ ਹੋਣ ਲੱਗ ਪਈ ਹੈ, ਇਹ ਸੰਸਾਰ ਹੁਣ ਇਸ ਜਗ੍ਹਾ ਛੱਡ ਕੇ ਸਾਨੂੰ ਜਿਹੜਾ ਹੈ ਦੇਸ਼ਾਂ ਦਾ ਰਟਨ ਕਰਨਾ ਚਾਹੀਦਾ। ਮਹਾਰਾਜ ਨੇ ਉਸ ਸਮੇਂ ਉਦਾਸੀਆਂ ਸ਼ੁਰੂ ਕਰ ਦਿੱਤੀਆਂ, ਗੁਰੂ ਸਾਹਿਬ ਜੀ ਦੀ ਇੰਨੀ ਵਡਿਆਈ ਹੋਣ ਲੱਗੀ, ਕਹਿੰਦੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ, ਨਾਨਕ ਤਿਸ ਕਹਿ ਸਦ ਬਲ ਹਾਰੈ ਜਿਨ ਰੱਖਿਆ ਹਰੁਰ ਧਾਰਾ। ਜਿਨ੍ਹਾਂ ਨੇ ਪਰਮੇਸ਼ਵਰ ਦਾ ਨਾਮ ਇਹ ਦਿਲ ਕਿਨੇ ਰੱਖਿਆ ਹੋਇਆ ਹੈ, ਉਹਨਾਂ ਦੀ ਸੋਭਾ ਵਡਿਆਈ ਜੁਗਾਂ ਜੁਗਾਂ ਵਿੱਚ ਹੁੰਦੀ ਹੈ। ਗੁਰਬਾਣੀ ਦਾ ਫਰਮਾਨ ਹੈ ਨਾ ਕਿ ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਕਿ ਜੇ ਭਗਤ ਧਰੂ ਤੇ ਪ੍ਰਹਲਾਦ ਨੇ ਜਪਿਆ ਹੈ। ਕਿਉਂ ਪ੍ਰਮਾਣ ਦਿੱਤਾ ਹੈ? ਕਿਉਂਕਿ ਧਰੂ ਭਗਤ 5 ਸਾਲ ਦਾ ਸੀ ਉਸ ਵਕਤ, ਪ੍ਰਹਲਾਦ ਭਗਤ ਛੋਟੇ ਸਨ ਉਸ ਵਕਤ ਉਮਰ ਦੇ, ਇੰਨੇ ਕਸ਼ਟ ਆਏ ਪਰ ਪਰਮੇਸ਼ਰ ਦਾ ਨਾਮ ਨਹੀਂ ਛੱਡਿਆ। ਅੱਜ ਸਾਡਾ ਸੁਭਾਅ ਹੈ, ਅਸੀਂ ਛੋਟੇ ਬਚਨ ਨਾਮ ਦੇ ਜਪਾ ਨਹੀਂ ਸਕਦੇ, ਸਕੂਲ ਵਿੱਚ ਪੜ੍ਹਨੇ ਜ਼ਰੂਰ ਪਾ ਦਿੰਦੇ ਹਾਂ ਭਾਵੇਂ ਗੱਲਾਂ ਕਰੇ ਨਾ ਕਰੇ, ਤੇ ਰੱਬ ਵੱਲੋਂ ਕਿਤੇ ਉਹ ਜਾਣਾ ਚਾਹਵੇ ਬੱਚੇ ਦੇ ਕਿਤੇ ਰੁਚੀ ਹੋਵੇ ਤੇ ਕਹਿੰਦੇ ਨਹੀਂ ਨਹੀਂ ਇਹ ਕੰਮ ਬੜਾ ਔਖਾ ਹੈ, ਇਹ ਬੜਾ ਕਠਿਨ ਹੈ, ਇਹਦੇ ਹਲੇ ਸਮਝ ਨਹੀਂ ਹੈ ਇਹਦੇ ਵਿੱਚ ਪੈਣ ਦਾ। ਧਰਮ ਸ਼ਾਸਤਰਾਂ ਦਾ ਕਥਨ ਹੈ ਕਿ ਜਦੋਂ 12 ਸਾਲ ਦਾ ਬੱਚਾ ਹੋ ਜਾਂਦਾ ਹੈ ਉਹਨੂੰ ਧਰਮ ਵਿੱਚ ਪ੍ਰਵਿਰਤ ਕਰ ਦੇਣਾ ਚਾਹੀਦਾ ਹੈ, ਨਹੀਂ ਹੁੰਦਾ ਤਾਂ ਉਹਨੂੰ ਬੇਦਖਲ ਕਰ ਦਿਓ। ਸਾਡੀ ਤੇ ਉਮਰਾਂ ਹੀ ਲੰਘ ਜਾਂਦੀਆਂ ਹੈ ਬੇਮੁਖ ਹੋਇਆ ਦੀ, ਪਰ ਕੋਈ ਹੈ ਹੀ ਨਹੀਂ ਕਿ ਗੁਰੂ ਦਾ ਆਸ਼ੇ ਅਨੁਸਾਰ ਜੀਵਨ ਬਿਤਾਉਣਾ ਹੈ, ਤੇ ਉਂਝ ਗੁਰੂ ਘਰ ਆਉਣਾ ਜਾਣਾ ਵੀ ਰੋਜ਼ ਬਣਿਆ ਰਹਿੰਦਾ ਹੈ, ਪਰ ਗੁਰੂ ਦੇ ਸਿਧਾਂਤ ਤੋਂ ਪਰੇ ਪਰੇ ਹੈ ਸਭ ਕੁਝ। ਇੱਥੇ ਕਹਿੰਦੇ ਹਨ ਗੁਰੂ ਜੀ ਦੀ ਵਡਿਆਈ ਇੰਨੀ ਫੈਲ ਗਈ ਕਿਉਂਕਿ ਰਤਨ ਲੁਕਾਇਆ ਲੁਕੇ ਨਾ ਹੀ ਜੇ ਕੋ ਰੱਖਿਆ ਲੁਕਾਈ, ਕਿਸੇ ਕੋਲ ਹੀਰਾ ਹੋਵੇ ਨਾ ਲੱਖ ਲੁਕਾਉਣਾ ਜਾਵੇ ਕਹਿੰਦੇ ਲੁਕ ਨਹੀਂ ਸਕਦਾ, ਉਹਦੀ ਚਮਕ ਬਹੁਤ ਹੁੰਦੀ ਹੈ। ਸਤਿਗੁਰੂ ਜੀ ਦੀ ਕਹਿੰਦੇ ਇਸ ਸੰਸਾਰ ਤੇ ਖਿਆਲ ਉੱਠ ਗਿਆ, ਪਰ ਸਤਿਗੁਰੂ ਦੀ ਜਿਹੜੀ ਵਡਿਆਈ ਉਹ ਬੜੀ ਫੈਲ ਗਈ।
ਚੌਪਈ ਪਾਨ ਚੜ੍ਹਿਓ ਕਿਮ ਛਾਣਿਓ ਰਹੈ,
ਕਹਿੰਦੇ ਭਾਈ ਜੇ ਸੂਰਜ ਚੜਿਆ ਹੋਵੇ ਦੱਸੋ ਕਿੱਥੋਂ ਛੁਪ ਸਕਦਾ ਹੈ ਉਹ,
ਲੱਖ ਬਾਦਲ ਜੋ ਢਾਪਿਓ ਚਹੈ,
ਕਹਿੰਦੇ ਜੇ ਲੱਖਾਂ ਬਦਲ ਬੱਦਲ ਆਪਣਾ ਜੋ ਲਾ ਲਾ ਥੱਕ ਜਾਣਾ ਕਿ ਸੂਰਜ ਨੂੰ ਢੱਕਣਾ ਹੈ, ਸੂਰਜ ਭਾਈ ਕਦੇ ਢੱਕਦਾ ਨਹੀਂ ਹੈ, ਉਹਦੇ ਕਹਿੰਦੇ ਉਹਦੀ ਜਿਹੜੀ ਚਮਕਾਂ ਦਮਕਾਂ ਉਸੇ ਤਰ੍ਹਾਂ ਰਹਿੰਦੀਆਂ ਹਨ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਕੇ ਜੇ ਬਚਨ ਹੈ ਕਿ ਨਾ ਸਤਿਗੁਰੂ ਨਾਨਕ ਪ੍ਰਗਟਿਆ ਮੇਰੀ ਧੁੰਦ ਜਗ ਚਾਨਣ ਹੋਵਾ, ਜੋ ਘਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਬਲੋਆ, ਜਿਹੜੇ ਸਨ ਉੱਲੂਆਂ ਵਰਗੇ ਪਖੰਡੀ ਲੋਕ ਨਿੰਦਕ ਚੁਗੜ ਸਾਰੇ ਲੁਕ ਗਏ, ਤੇ ਕਹਿੰਦੇ ਗੁਰੂ ਮਹਾਰਾਜ ਜੀ ਸੂਰਜ ਵੱਤ ਪ੍ਰਗਟ ਹੋ ਗਏ। ਜਿਵੇਂ ਸੂਰਜ ਨਿਕਲਦਾ ਹੈ ਤੇ ਉੱਲੂ ਜਿਹੜੇ ਸਾਰੇ ਭੱਜ ਨੱਠ ਜਾਂਦੇ ਹਨ, ਚਾਮ ਚਿੜਕਾਂ ਸਾਨੂੰ ਭਾਜੜ ਪੈ ਜਾਂਦੀ ਹੈ, ਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਪ੍ਰਗਟ ਹੋਏ ਉੱਲੂਆਂ ਵਰਗੇ ਪਖੰਡੀ ਸਾਰੇ ਨੱਠ ਗਏ।
ਜਿਵੇਂ ਜਿਵੇਂ ਬਾਬੇ ਕੀ ਚਰਚਾ ਭਈ,
ਭਾਈ ਗੁਰਦਾਸ ਜੀ ਨੇ ਲਿਖਿਆ ਹੈ ਪੰਜਾਬੇ ਗੁਰੂ ਦੀ ਵਡਿਆਈ, ਕਹਿੰਦੇ ਗੁਰੂ ਜੀ ਦੀ ਜਿਵੇਂ ਜਿਵੇਂ ਪੰਜਾਬ ਵਿੱਚ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਉਹਦੇ ਗੁਰੂ ਜੀ ਦੀ ਚਰਚਾ ਮਹਿਮਾ ਪ੍ਰਗਟ ਹੋਈ।
ਥੋੜਾ ਹੀ ਮੈਂ ਬਹੁ ਫੈਲ ਗਈ,
ਕਹਿੰਦੇ ਕੋਈ ਬਹੁਤਾ ਸਮਾਂ ਨਹੀਂ ਲੱਗਾ ਹੈ ਕਿ ਗੁਰੂ ਜੀ ਨੂੰ ਨਾਮ ਕਮਾਉਣ ਵਾਸਤੇ ਬਹੁਤਾ ਸਮਾਂ ਲੱਗਾ ਹੈ, ਸਾਡੀਆਂ ਉਮਰਾਂ ਲੰਘ ਜਾਂਦੀਆਂ ਨਾਮ ਕਮਾਉਣ ਲੱਗਿਆ। ਜਦੋਂ ਕਲੰਕ ਲੱਗਦਾ ਤਾਂ ਕੁਝ ਮਿੰਟ ਨੀ ਲੱਗਦੇ, 2 ਮਿੰਟ ਵੀ ਨੀ ਲੱਗਦੇ ਕਲੰਕ ਲੱਗ ਲੱਗਿਆ। ਕਹਿੰਦੇ ਗੁਰੂ ਮਹਾਰਾਜ ਜੀ ਨੇ ਇੰਨੇ ਕੌਤਕ ਕੀਤਾ ਵਾ ਸੁਲਤਾਨਪੁਰ ਲੋਧੀ ਵਿੱਚ, ਤੇ ਗੁਰੂ ਜੀ ਦੇ ਕਹਿੰਦੇ ਥੋੜੇ ਸਮੇਂ ਦੇ ਵਿੱਚ ਇੰਨੀ ਵਡਿਆਈ ਫੈਲ ਗਈ ਚੱਲੀ ਨੀ ਜਾਂਦੀ ਗੁਰੂ ਦੀ ਝਾਲ।
ਜਿਸ ਨਰ ਕੋ ਹੋਏ ਸੀਤ ਦਬਾਇਓ,
ਕਹਿੰਦੇ ਹੈ ਭਾਈ ਭਾਈ ਰਤਨ ਸਿੰਘ ਭੰਗੂ ਜੀ ਦ੍ਰਿਸ਼ਟਾਂਤ ਦਿੰਦੇ ਹਨ, ਕਹਿੰਦੇ ਭਾਈ ਦੱਸੋ ਠੰਡ ਦਾ ਮੌਸਮ ਹੋਵੇ ਤੇ ਠੰਡ ਬੜੀ ਬੰਦੇ ਨੂੰ ਲੱਗਦੀ ਹੋਵੇ,
ਕਿਮਨਾ ਚੌਹਕ ਵੱਲ ਅਗਨ ਸਿਧਾਇਓ,
ਕਹਿੰਦੇ ਉਹ ਬੰਦਾ ਜਿਹੜਾ ਠੰਡ ਨਾ ਮਾਰਿਆ ਕਿਉਂ ਨੀ ਚਾਹੂਗਾ ਕਿ ਮੈਂ ਅੱਗ ਲਾਗੇ ਜਾਵਾਂ, ਉਹਦੇ ਹੱਥ ਸੇਕਣ ਜਾਊਗਾ ਨਾ, ਇੰਤਜ਼ਾਮ ਕਰੂਗਾ ਆਪਣਾ ਅੱਗ ਬਾਲ ਕੇ। ਇਸੇ ਤਰ੍ਹਾਂ ਕਹਿੰਦੇ ਜਿਹੜੇ ਜੀਵ ਇਹ ਪਾਪਾਂ ਰੂਪੀ ਠੰਡ ਦੇ ਨਾਲ ਵਿਕਾਰਾਂ ਦੀ ਠੰਡ ਨਾਲ ਦੱਬੇ ਪਏ ਹਨ, ਉਹ ਗੁਰੂ ਮਾਂ ਦੇ ਚਰਨਾਂ ਵਿੱਚ ਕਿਉਂ ਨੀ ਜਾਣਗੇ, ਇਹ ਆਪਣੇ ਇਸ ਸਤਿਗੁਰੂ ਜੀ ਦੀ ਪ੍ਰੇਮ ਪ੍ਰੇਮਾ ਭਗਤੀ ਤਪਸ ਨਾਲ ਉਹ ਸਾਰੇ ਜਿਹੜੇ ਆਪਣੇ ਵਿਕਾਰ ਠੰਡ ਵਾਤ ਬੁਝਾ ਦੇਣਗੇ।
ਦੁਨੀਆ ਦੁਖਤ ਹੁਤੀ ਥੀ ਕਨੀ,
ਕਹਿੰਦੇ ਪਾਈ ਨਾਨਕ ਦੁਖੀਆ ਸਭ ਸੰਸਾਰ, ਇਹਦੇ ਜਿਹੜੀ ਸੰਸਾਰ ਮੰਡਲੀ ਹੈ ਇਹਦੇ ਦੁੱਖਾਂ ਦੇ ਨਾਲ ਭਰੀ ਹੋਈ ਹੈ, ਤੇ ਜਿਹੜੇ ਦੁੱਖਾਂ ਵਿੱਚ ਭਰੇ ਹੋਏ ਹਨ ਜੇ ਉਹਨਾਂ ਨੂੰ ਸੁੱਖ ਮਿਲੇ ਤਾਂ ਕਿਉਂ ਨਾ ਜਾਣ ਸੁੱਖ ਵਾਲੇ ਪਾਸੇ,
ਦਰਸ਼ਨ ਪਾਏ ਭਈ ਸੁਖ ਮਨੀ,
ਕਹਿੰਦੇ ਇਹਦੇ ਗੁਰੂ ਜੀ ਐਸਾ ਦਰਸ਼ਨ ਹੈ ਮਹਾਨ ਦਰਸ਼ਨ ਕਰਕੇ, ਤੇ ਕਹਿੰਦੇ ਉਹਦੇ ਮਨ ਸੁੱਖਾਂ ਦੀ ਉਹਨਾਂ ਮਣੀ ਪਾ ਲਈ ਹੈ। ਗੁਰੂ ਦਾ ਦਰਸ਼ਨ ਸੁੱਖਾਂ ਦੀ ਮਣੀ ਹੈ, ਤੇ ਗੁਰੂ ਦਾ ਦਰਸ਼ਨ ਪਾ ਕੇ ਸਾਰੇ ਦੁੱਖ ਪਾਪ ਦਰਸ਼ਨ ਦੇਖਤ ਦੁੱਖ ਨਸੇ, ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰੂ ਦਾ ਦਰਸ਼ਨ ਦੇਖ ਕੇ ਜਿਹੜੇ ਸਿੱਖ ਹਨ ਗੁਰਮੁਖ ਨਿਹਾਲ ਹੋ ਜਾਂਦੇ ਹਨ। ਇਹ ਜਿਹੜੀ ਸਾਰੀ ਕੀਮਤ ਉਦੋਂ ਪਤਾ ਲੱਗਦੀ ਹੈ ਦਰਸ਼ਨ ਗੁਰੂ ਦੇ ਜਦੋਂ ਬੰਦਾ ਵਾਂਝਾ ਆਉਂਦਾ ਆਪਣੇ ਘਰ ਬਾਹਰ ਤੋਂ, ਸਾਰੇ ਪਾਸੋਂ ਕੋਈ ਆਸਰਾ ਨਾ ਹੋਵੇ ਉਦੋਂ ਗੁਰੂ ਦਾ ਬੰਦਾ ਆਸਰਾ ਤੱਕਦਾ ਹੈ, ਜਦੋਂ ਘਰਦਿਆਂ ਦਾ ਆਸਰਾ ਉਦੋਂ ਗੁਰੂ ਦਾ ਕੋਈ ਆਸਰਾ ਨਹੀਂ ਬੰਦੇ ਨੂੰ, ਉਦੋਂ ਨੂੰ ਆਪਣੇ ਸਾਰੇ ਦਿਖੀ ਜਾਂਦੇ ਹਨ। ਤੇ ਗੁਰੂ ਦਾ ਕਹਿੰਦੇ ਦਰਸ਼ਨ ਹੈ ਕਿ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ, ਗੁਰੂ ਦਾ ਜਿਹੜੇ ਦਰਸ਼ਨ ਕਰਦੇ ਹਨ ਤਾਂ ਭਾਈ ਜਨਮ ਮਰਨ ਦਾ ਮਿੱਟ ਜਾਂਦਾ ਹੈ, ਤੇ ਗੁਰੂ ਦਾ ਕਹਿੰਦੇ ਐਸਾ ਦਰਸ਼ਨ ਕਰ ਕਰਕੇ ਸਾਰੇ ਮਨ ਉਹਨਾਂ ਸੁੱਖਾਂ ਦੀ ਮਣੀ ਪਾ ਲਈ ਹੋਵੇ।
ਸਿੱਧ ਸਾਧ ਜੋ ਹਿੰਦੂ ਤੁਰਕੋ,
ਕਹਿੰਦੇ ਜਿੰਨੇ ਵੀ ਸਿੱਧ ਸ਼ਕਤੀਆਂ ਦੇ ਮਾਲਕ 84 ਸਿੱਧ ਜਿਹੜੇ ਗੋਰਖਨਾਥ ਭੰਗਰ ਨਾਥ ਮੰਗਲ ਨਾਥ ਉਹ ਜਿਹੜੇ ਜਿੰਨੇ 84 ਸਿੱਧ, ਇਸੇ ਤਰ੍ਹਾਂ ਕਹਿੰਦੇ ਤੁਰਕ ਮੁਸਲਮਾਨ ਤੇ ਜਿਹੜੇ ਹਿੰਦੂ ਸਾਰੇ ਗੁਰੂ ਨੂੰ ਪੂਜਦੇ ਸਨ। ਕਹਿੰਦੇ ਜਿਨ੍ਹਾਂ ਨੂੰ ਕੋਈ ਮਾਣ ਸੀ ਕਿ ਸਾਡੇ ਕਿੰਨੇ ਕੁ ਸ਼ਕਤੀਆਂ ਸਨ, ਇਹ ਸਿੱਧਾਂ ਵਿੱਚ ਵੀ ਰਿਧੀਆਂ ਸਿੱਧੀਆਂ ਹੁੰਦੀਆਂ ਹਨ, ਤੇ ਪੀਰਾਂ ਵਿੱਚ ਹੋਰ ਜਿਹੜੇ ਹਿੰਦੂਆਂ ਦੇ ਦੇਵੀ ਦੇਵ ਸਭ ਸ਼ਕਤੀਆਂ ਤੇ ਹੈ ਹੀ। ਕਹਿੰਦੇ ਜਿਨ੍ਹਾਂ ਨੂੰ ਸਾਰੀਆਂ ਸ਼ਕਤੀਆਂ ਸਨ, ਜਿਨ੍ਹਾਂ ਵਿੱਚ ਕੋਈ ਕਰਾਮਾਤ ਹੈ ਸੀ ਕੋਈ,
ਸੁਣ ਸੁਣ ਅਚਰਜ ਸਭ ਚੱਲ ਆਏ,
ਕਹਿੰਦੇ ਸੁਣ ਸੁਣ ਕੇ ਹੈਰਾਨ ਹੋ ਜਾਂਦੇ ਗੁਰੂ ਦੀ ਵਡਿਆਈ, ਤੇ ਦਰਸ਼ਨ ਕਰਨ ਆਉਂਦੇ ਕਹਿੰਦੇ ਕਦੇ ਵਾਂਝੇ ਨਾ ਰਹਿ ਜਾਈਏ,
ਦੇਖ ਭਾਲ ਸਭ ਹਾਰ ਸਿਧਾਏ,
ਕਹਿੰਦੇ ਬੜੀ ਤੇਜ਼ੀ ਨਾਲ ਆਉਂਦੇ ਹਨ, ਕਈ ਤੇ ਚਰਚਾ ਕਰਨ ਪੈਂਦੇ ਹਨ ਵੀ ਗੁਰੂ ਜੀ ਨੂੰ ਹਰਾ ਹੀ ਲੈਣਾ ਹੈ, ਪਤਾ ਨੀ ਕੀ ਕਰ ਦੇਣਾ ਹੈ ਅਸੀਂ, ਪਤਾ ਨੀ ਕਿੰਨੇ ਸ਼ਕਤੀਆਂ ਹਨ ਸਾਡੇ ਵਿੱਚ। ਕਹਿੰਦੇ ਦੇਖ ਭਾਲ ਕੇ ਗੁਰੂ ਜੀ ਨੂੰ ਐਨ ਚੰਗੀ ਤਰ੍ਹਾਂ ਦੇਖ ਕੇ ਕਹਿੰਦੇ ਥੱਕ ਹਾਰ ਕੇ ਬਾਜ ਵਾਪਸੀ ਚਲੇ ਜਾਂਦੇ। ਸਤਿਗੁਰ ਪੁਰਖ ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਗੁਰੂ ਦੀ ਝਾਲਾ, ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਝਾਲਾ ਪ੍ਰਤਾਪ ਕੌਣ ਝੱਲ ਸਕਦਾ ਹੈ, ਉਹ ਤੇ ਉਹ ਪੁਰਖ ਪੂਰਨ ਜੋ ਪਹੁੰਚ ਤੋਂ ਪਰੇ ਜੋ ਗਹਿਰ ਗੰਭੀਰ ਸੱਚਾ ਗੁਰੂ ਸਤ ਚੇਤਨ ਆਨੰਦ ਹੈ, ਉਹਦੇ ਭਾਈ ਬਰਾਬਰੀ ਕੌਣ ਕਰ ਸਕਦਾ ਹੈ। ਕਹਿੰਦੇ ਜਿਹੜੇ ਬੜੇ ਸ਼ਕਤੀਆਂ ਵਾਲੇ ਸਨ ਜਿਹੜੇ ਗੁਰੂ ਦੀ ਸ਼ਰਣੀ ਪੈ ਗਏ, ਗੁਰੂ ਨੇ ਉਹਨਾਂ ਨੂੰ ਹੋਰ ਸ਼ਕਤੀਆਂ ਬਖਸ਼ ਦਿੱਤੀਆਂ।
ਗਿਆਨੀਆਂ ਗਿਆਨ ਸੁਣਾਏ,
ਕਹਿੰਦੇ ਜਿਹੜੇ ਗਿਆਨੀ ਸਨ ਤੇ ਉਹਨਾਂ ਨੂੰ ਗੁਰੂ ਜੀ ਨੇ ਬ੍ਰਹਮ ਗਿਆਨ ਦੇ ਕੇ ਸਮਝਾ ਦਿੱਤਾ ਬੁਝਾ ਦਿੱਤਾ ਕਿ ਭਾਈ ਆਹ ਗਿਆਨੀ ਨਹੀਂ ਹੈ ਕਿ ਗਿਆਨੀ ਗਿਆਨ ਕਮਾਵ ਹੈ ਧਿਆਨੀ ਧਿਆਨ ਲਾਵ ਹੈ। ਕਿਹੜੇ ਗਿਆਨੀ? ਇੱਕ ਗਿਆਨੀ ਉਹਨੂੰ ਕਹਿੰਦੇ ਜਿਹੜੇ ਕਿਤਾਬਾਂ ਪੜ੍ਹਦੇ ਹਨ, ਇੱਕ ਗਿਆਨੀ ਆਪਾਂ ਹੀ ਕਹਿ ਦਿੰਦੇ ਜਿਹਨੇ ਦਸਤਾਰ ਸਿਰ ਤੇ ਬੰਨੀ ਹੋਏ ਉਹਨੂੰ ਕਹਿੰਦੇ ਗਿਆਨੀ, ਉਹ ਕੋਈ ਗਿਆਨੀ ਨਹੀਂ ਹੁੰਦਾ। ਜਿਹੜਾ ਕਿਤਾਬਾਂ ਪੜ੍ਹਦਾ ਹੈ ਧਰਮ ਦੀਆਂ, ਜੇ ਉਹਨੂੰ ਅੱਖਰਾਂ ਦਾ ਗਿਆਨ ਹੋ ਜੇ, ਜਿੱਦਾਂ ਆਪਣੇ ਪੰਥ ਵਿੱਚ ਕਿੰਨੇ ਗਿਆਨੀ ਹੈ ਉਹਨੂੰ ਗਿਆਨੀ ਕਹਿੰਦੇ ਹਨ। ਅਸਲ ਵਿੱਚ ਗਿਆਨੀ ਉਹ ਹੈ ਜਿਹਨੇ ਬ੍ਰਹਮ ਗਿਆਨ ਆਪਣੇ ਹਿਰਦੇ ਵਿੱਚ ਸਾਖਿਆਤਕਾਰਤਾ ਕਰ ਲਈ ਹੈ, ਉਹ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਗਟ ਕਰ ਲਿਆ ਹੈ, ਉਹ ਗਿਆਨੀ ਹੁੰਦਾ ਹੈ। ਕਹਿੰਦੇ ਜਿਹੜੇ ਗਿਆਨੀ ਗ੍ਰੰਥ ਧਰਮ ਪੜ੍ਹ ਕੇ ਆਪ ਨੂੰ ਗਿਆਨੀ ਮੰਨਦੇ ਸਨ, ਗੁਰੂ ਜੀ ਨੇ ਉਹਨਾਂ ਨੂੰ ਗਿਆਨ ਬਖਸ਼ ਕੇ ਸਮਝਾ ਬੁਝਾ ਦਿੱਤਾ ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਪ੍ਰਗਟ ਕੀਤਾ ਹੈ, ਸੂਝ ਸਮਝ ਲਈ ਹੈ, ਉਹੀ ਹੈ ਭਾਈ ਗਿਆਨੀ ਹਨ। ਬਾਕੀ ਕੋਈ ਗਿਆਨੀ ਨਹੀਂ, ਪੜ੍ਹਨ ਦੇ ਨਾਲ ਕੋਈ ਗਿਆਨੀ ਨਹੀਂ ਹੋ ਜਾਂਦਾ ਹੈ। ਸ੍ਰੀ ਸਤਿਗੁਰੂ ਗ੍ਰੰਥ ਵਿੱਚ ਬਚਨ ਆਉਂਦੇ ਹਨ, ਕਹਿੰਦੇ ਗਿਆਨਨ ਮਹਿ ਗੁਰੂ ਨਾਨਕ ਗਿਆਨੀ। ਜੇ ਕਿਸੇ ਨੇ ਪੁੱਛਣੀ ਹੈ ਨਾ ਕੋਈ ਗੱਲ, ਤੇ ਗਿਆਨੀਆਂ ਵਿੱਚ ਗੁਰੂ ਨਾਨਕ ਦੇਵ ਜੀ ਵੱਡੇ ਗਿਆਨੀ ਹਨ, ਭਾਈ ਉਹਨੂੰ ਪੁੱਛ ਲਓ।
ਜੈਸੀ ਮਨਸਾ ਕਰ ਆਵੇ,
ਕਹਿੰਦੇ ਜਿਹੋ ਜੀ ਕੋਈ ਮਨਸਾ ਧਾਰ ਕੇ ਮਨ ਦਾ ਖਿਆਲ ਇੱਛਾ ਪ੍ਰਗਟ ਮਨੋਰਥ ਕਰਦਾ,
ਦੈਸੋ ਦੈ ਸਮਝਾਏ,
ਜਿਹੋ ਜੀ ਕੋਈ ਸੋਚਦਾ ਕਿ ਮੈਂ ਗੁਰੂ ਜੀ ਨੂੰ ਅੱਜ ਆਹ ਗੱਲ ਪੁੱਛਣੀ ਹੈ, ਆਹ ਗੁਰੂ ਜੀ ਅੱਗੇ ਮੈਂ ਬੇਨਤੀ ਕਰਨੀ ਕਿ ਮਹਾਰਾਜ ਜੀ ਆਹ ਗੱਲ ਕਿਵੇਂ ਹੈ, ਜੀਵਨ ਵਿੱਚ ਮੈਂ ਰਹਿਣਾ ਹੈ, ਮੇਰਾ ਕਿਵੇਂ ਬਸੇਰਾ ਹੋਵੇਗਾ। ਕਹਿੰਦੇ ਸਤਿਗੁਰੂ ਜੀ ਉਸਨੂੰ ਉਸੇ ਤਰ੍ਹਾਂ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕੇ ਸਮਝਾ ਦਿੰਦੇ। ਤੇ ਗੁਰੂ ਜੀ ਦਾ ਵੀ ਵਚਨ ਹੈ ਕਿ ਮਨਸਾ ਤਾਜ ਜੋ ਕਰਦੇ ਆਵੇ, ਆਸ ਮਨੋਰਥ ਪੂਰਨ ਹੋਵੇ, ਭੇਟ ਤੋਂ ਦਰਸਾਇਆ ਜੀਓ। ਗੁਰੂ ਜੀ ਨੂੰ ਦਰਸ਼ਨ ਕਰਦਿਆਂ, ਗੁਰੂ ਜੀ ਨੂੰ ਮਿਲਦਿਆਂ ਹੀ ਨਾ, ਕਹਿੰਦੇ ਆਸਾਂ ਪੂਰੀਆਂ ਉਹਨਾਂ ਦੀ ਹੋ ਜਾਂਦੀਆਂ ਹਨ, ਉਹ ਐਸੇ ਹੋ ਜਾਂਦੇ ਹਨ, ਉਹ ਨਿਰ ਆਸੀ ਹੋ ਜਾਂਦੇ ਹਨ, ਆਸਾਂ ਲੈ ਕੇ ਆਉਂਦੇ ਹਨ, ਆਸਾਂ ਗੁਰੂ ਜੀ ਐਸੀ ਮਨ ਦੇ ਆਸ ਹੀ ਪੂਰੀ ਕਰ ਦਿੰਦੇ, ਐਸੀ ਜਿਸ ਕਰਕੇ ਨਿਰ ਆਸ ਕੋਈ ਆਸਾ ਰਹਿ ਹੀ ਨਹੀਂ ਜਾਂਦੀ ਉਹਨਾਂ ਦੇ ਅੰਦਰ। ਐਸੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜੇ ਆਸਾ ਧਾਰ ਕੇ ਆਉਂਦੇ, ਉਹਨਾਂ ਦੇ ਮਨਸਾ ਖਿਆਲ ਫੁਰਨੇ ਪੂਰੇ ਕਰ ਦਿੰਦੇ, ਬ੍ਰਹਮ ਗਿਆਨ ਦੇ ਕੇ ਉਹਨੂੰ ਉਪਦੇਸ਼ ਦੇ ਕੇ ਸਮਝਾ ਬੁਝਾ ਦਿੰਦੇ।
ਬਾਬੇ ਕੋ ਉਦਾਸੀ ਆਈ,
ਕਹਿੰਦੇ ਉਸ ਵਕਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਉਦਾਸੀ ਆਈ। ਉਦਾਸੀ ਕੀ ਹੈ? ਉਬਰਾਮ ਹੋ ਜਾਣਾ। ਪਰਮੇਸ਼ਰ ਵਾਹਿਗੁਰੂ ਦਾ ਹੁਕਮ ਆਇਆ ਕਿ ਦੁਨੀਆਂ ਦੇ ਉੱਤੇ ਬੜਾ ਅਤਿਆਚਾਰ ਮਚਿਆ ਹੋਇਆ ਹੈ, ਗੁਰੂ ਉਸ ਪਰਮੇਸ਼ਰ ਨੇ ਨਾਮ ਬਖਸ਼ਿਆ ਹੈ ਕਿ ਨਾਮ ਦਾ ਛੱਡਾ ਦੇਣਾ ਹੈ, ਜੀਵਾਂ ਦਾ ਭਲਾ ਕਰਨਾ ਹੈ। ਉਸ ਵਕਤ ਕਹਿੰਦੇ ਗੁਰੂ ਜੀ ਨੂੰ ਉਦਾਸੀ ਆਈ, ਇਹ ਦੁਨੀਆਂ ਦੀ ਮੋਹ ਮਾਇਆ ਤੋਂ ਸਤਿਗੁਰੂ ਜੀ ਦੇ ਪਹਿਲਾਂ ਹੀ ਉੱਠੇ ਹੋਏ ਸਨ, ਬਾਰਾਂ ਬਾਰਾਂ ਕੋਹ ਜਿਹੜੀ ਮਾਇਆ ਦੂਰ ਰੱਖੀ ਸਤਿਗੁਰੂ ਜੀ ਨੇ, 6 ਕੋਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਰੱਖੀ ਹੈ, ਇਸੇ ਤਰ੍ਹਾਂ 4 ਕੋਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਰੱਖੀ ਹੈ, ਗੁਰੂ ਰਾਮਦਾਸ ਮਹਾਰਾਜ ਨੇ ਚਰਨੀ ਲਾਇਆ ਹੈ ਮਾਇਆ ਨੂੰ ਆਪਣੇ ਘਰ। ਤੇ ਗੁਰੂ ਮਹਾਰਾਜ ਕਹਿੰਦੇ ਜੋ ਮੋਹ ਮਮਤਾ ਤੋਂ ਪਰੇ ਉੱਠੇ ਹਨ,
ਬਾਬੇ ਸੁਰਤ ਪਰਦੇਸਾ ਲਾਈ,
ਗੁਰੂ ਜੀ ਨੇ ਕਹਿੰਦੇ ਸੁਰਤ ਆਪਣੀ ਜਿਹੜੀ ਬਿਰਤੀ ਹੈ ਨਾ ਉਹ ਲਾਈ ਹੈ ਕਿ ਹੁਣ ਪਰਦੇਸਾਂ ਦਾ ਰਟਨ ਕਰੀਏ, ਭਲਾ ਕਰੀਏ ਜੀਵਾਂ ਦਾ।
ਲੈ ਮਰਦਾਨੋ ਸਾਥ ਲਾਏ,
ਕਹਿੰਦੇ ਭਾਈ ਮਰਦਾਨਾ ਜੀ ਜੋ ਜਿਹਨਾਂ ਦੀ 5 ਸਾਲ ਵੱਡੀ ਉਮਰ ਸੀ, ਕਹਿੰਦੇ ਉਹਨਾਂ ਨੂੰ ਕਿਉਂਕਿ ਇਹ ਗੁਰੂ ਘਰ ਦੇ ਡੂਮ ਵਿਰਾਸੀ ਸਨ, ਪਾ ਕੇ ਗੁਰੂ ਘਰ ਵਿੱਚ ਕੰਮ ਦਮ ਜਿਹੜਾ ਕਰਦੇ ਹੁੰਦੇ ਸਨ, ਤੇ ਕਹਿੰਦੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਲਿਆ।
ਲਿਓਰ ਬਾਪ ਉਨ ਮੋਢੇ ਚਾਏ,
ਕਹਿੰਦੇ ਉਸਨੂੰ ਕਿਹਾ ਕਿ ਭਾਈ ਮਰਦਾਨਾ ਜੀ ਇੱਕ ਰਬਾਬ ਹੈ ਉਹ ਲੈ ਲਓ ਤੇ ਆਪਣੇ ਮੋਢੇ ਉੱਤੇ ਰੱਖ ਲਓ। ਤੇ ਉਹ ਰਬਾਬ ਸੀ ਜਿਹੜੀ ਸਾਧ ਸੰਗਤ ਜੀ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੇ ਇੱਕ ਪਿੰਡ ਨਗਰ ਵਿੱਚ ਭੇਜਿਆ ਸੀ, ਜਦੋਂ ਭੇਜਿਆ ਤੇ ਉਹ ਹੁਣ ਜਿਹਦਾ ਨਾਮ ਲਿਆ ਹੈ ਉਹ ਤੇ ਕੋਈ ਧਰਤੀ ਤੇ ਰਹਿਣ ਵਾਲਾ ਨਹੀਂ ਸੀ, ਜੀਵ ਕੋਈ ਮਨੁੱਖ ਤੇ ਹੈ ਨਹੀਂ ਸੀ। ਭਾਈ ਮਰਦਾਨਾ ਜੀ ਉਹ ਪਿੰਡ ਵਿੱਚ ਜਾ ਕੇ ਸੁਲਤਾਨਪੁਰ ਤੋਂ ਗਏ, ਪੁੱਛਦੇ ਰਹੇ ਵੀ ਇਹ ਨਾਮ ਦਾ ਕੋਈ ਹੈ, ਅਸੀਂ ਸਾਜ ਲੈਣ ਆਏ ਹਾਂ। ਕਹਿੰਦੇ ਕੋਈ ਦੱਸੇ ਨਾ, ਕਹਿੰਦੇ ਇੱਥੇ ਹੈ ਹੀ ਨਹੀਂ, ਇੱਥੇ ਇਹਦਾ ਤੇ ਕੋਈ ਨਾਮ ਵਾਲਾ ਕੋਈ ਬੰਦਾ ਇੱਥੇ ਹੈ ਨਹੀਂ। ਭਾਈ ਮਰਦਾਨਾ ਜੀ ਸਾਰਾ ਦਿਨ ਉੱਥੇ ਚੱਕਰ ਕੱਢਦੇ ਰਹੇ, ਪਹਿਲਾਂ 2 ਦਿਨ ਜਾਣ ਲੱਗਿਆ ਲੱਗੇ ਉੱਥੇ, ਫਿਰ ਸ਼ਾਮ ਨੂੰ ਜਦੋਂ ਬੈਠੇ ਨਾ ਦਰਖਤ ਥੱਲੇ ਗਰਮੀ ਦੇ ਨਾਲ ਵਿਆਕੁਲ ਸਨ, ਕਹਿੰਦੇ ਉਹ ਗੰਧਰਵ ਆਇਆ ਦੇਵਤਾ ਦਾ ਜੋ ਰਾਗੀ ਹੁੰਦਾ ਹੈ, ਉਹ ਪੁੱਛਣ ਲੱਗੇ ਕਿ ਤੁਸੀਂ ਬੜੇ ਵਿਆਕੁਲ ਹੋ, ਕੀ ਗੱਲ ਹੈ, ਕਿਹਨੂੰ ਕਹਿਣ ਆਏ ਹੋ? ਭਾਈ ਮਰਦਾਨਾ ਜੀ ਨੇ ਨਾਮ ਲਿਆ ਕੇ ਗੁਰੂ ਜੀ ਨੇ ਸਾਨੂੰ ਇਸ ਨਾਮ ਦੇ ਨਾਲ ਜਿਹੜਾ ਮਨੁੱਖ ਹੈ ਉਹਨੂੰ ਉਹਦੇ ਨਾਲ ਮਿਲਣਾ ਹੈ, ਉਹ ਸਾਧ ਲੈਣ ਆਇਆ। ਕਹਿਣ ਲੱਗੇ ਮੈਂ ਹੀ ਹਾਂ ਉਹ। ਤੇ ਉਸ ਵਕਤ ਗੁਰੂ ਮਹਾਰਾਜ ਨੇ ਰਬਾਬ ਦਿੱਤੀ, ਉਹ ਕਹਿੰਦੇ ਗੰਧਰਵ ਸੀ ਦੇਵਤਾ ਦਾ ਰਾਗੀ, ਘੋੜੀ ਰਬਾਬ ਭਾਈ ਮਰਦਾਨੇ ਜੀ ਨੂੰ ਲੈ ਦਿੱਤੀ ਤੇ ਉਹ ਆਪਣੇ ਮੋਢੇ ਤੇ ਰੱਖ ਲਈ।
ਜਹ ਬਾਬੇ ਕੋ ਖੁਸ਼ੀ ਚਿੱਤ ਆਵੇ,
ਕਹਿੰਦੇ ਹੈ ਗੁਰੂ ਮਹਾਰਾਜ ਜੀ ਦੇ ਖੁਸ਼ੀ ਚਿੱਤ ਵਿੱਚ ਆਉਂਦੀ ਸੀ ਨਾ, ਅਸੀਂ ਇੱਥੇ ਬੈਠਣਾ ਜਿੱਥੇ ਗੁਰੂ ਜੀ ਮੌਜ ਵਿੱਚ ਆਉਂਦੇ ਸਨ।
ਗੁਰਭਾਵ ਵਜਾਏ ਸ਼ਬਦ ਬਹਿ ਗਾਵੇ।
ਕਹਿੰਦੇ ਸਨ ਭਾਈ ਮਰਦਾਨਾ ਜੀ ਰਬਾਬ ਜਿਹੜੀ ਹੈ ਨਾ ਆਪਣਾ ਸਾਜ ਤਿਆਰ ਕਰ ਲਓ, ਉਹ ਇਸ ਉਸ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਦੀ ਬਾਣੀ ਆਈ ਹੈ। ਤੇ ਕਹਿੰਦੇ ਹਨ ਜਿੱਥੇ ਆਪ ਬਾਬਾ ਬੁੱਢਣ ਸ਼ਾਹ ਦੀ ਜਗ੍ਹਾ ਹੈ ਨਾ ਕੀਰਤਪੁਰ ਸਾਹਿਬ, ਇੱਥੇ ਸਤਿਗੁਰੂ ਜੀ ਨੇ 11 ਮਹੀਨੇ 11 ਦਿਨ 11 ਘੜੀਆਂ ਇੱਕ ਚੌਂਗੜੇ ਦੇ ਕੀਰਤਨ ਕੀਤਾ ਸੀ। ਤੇ ਸਤਿਗੁਰੂ ਜੀ ਨੇ ਐਡਾ ਵੱਡਾ ਕੀਰਤਨ ਕੀਤਾ, ਉਸ ਵਕਤ ਬਾਬਾ ਬੁੱਢਣ ਸ਼ਾਹ ਜੀ ਨੇ ਜਦੋਂ ਵੇਖਿਆ ਨਾ, ਇਹਨਾਂ ਦੇ ਮਨ 'ਚ ਸੀ ਕਿ ਮੇਰੇ ਤੋਂ ਵੱਡਾ ਹੁਣ ਕੋਈ ਉਮਰ ਵਾਲਾ ਤੇ ਕੋਈ ਭਗਤੀ ਵਾਲਾ ਇਸ ਵਕਤ ਹੈ ਹੀ ਨਹੀਂ ਹੈ। ਜਦੋਂ ਗੁਰੂ ਨਾਨਕ ਦੇਵ ਮਾਜ ਦਰਸ਼ਨ ਕੀਤਾ ਤੇ ਕਹਿੰਦੇ ਨਿਹਾਲੋ ਨਿਹਾਲ ਹੋ ਗਏ, ਕਹਿੰਦੇ ਇਹ ਧੰਨ ਹਨ ਜਿਨ੍ਹਾਂ ਨੇ ਇੰਨਾ ਸਮਾਂ ਕੀਰਤਨ ਕੀਤਾ, ਜਿਸ ਕਰਕੇ ਉਸ ਥਾਂ ਦਾ ਨਾਂ ਕੀਰਤਨਪੁਰ ਸੀ। ਪਹਿਲਾਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਰਤਨਪੁਰ ਸਾਹਿਬ ਨਾਮ ਰੱਖਿਆ ਸੀ, ਕਿਉਂਕਿ ਗੁਰੂ ਜੀ ਨੇ ਉੱਥੇ ਕੀਰਤਨ ਕੀਤਾ ਸੀ 11 ਮਹੀਨੇ 11 ਘੜੀਆਂ ਤੇ 11 ਦਿਨ। ਇਸ ਕਰਕੇ ਸੱਚੇ ਪਾਤਸ਼ਾਹ ਨੂੰ ਜਿਹਦਾ ਨਾਂ ਹੁਣ ਆਪਾਂ ਕੀਰਤਪੁਰ ਸਾਹਿਬ ਲੈਂਦੇ ਹਾਂ, ਤੇ ਸੱਚੇ ਪਾਤਸ਼ਾਹ ਜੀ ਨੇ ਉਸ ਸਥਾਨ ਦਾ ਨਾਮ ਕੀਰਤਨਪੁਰ ਸਾਹਿਬ ਰੱਖਿਆ ਸੀ। ਗੁਰੂ ਜੀ ਕਹਿੰਦੇ ਜਿੱਥੇ ਜਾਂਦੇ ਜਿੱਥੇ ਮੌਜ ਵਿੱਚ ਆਉਂਦੇ ਉੱਥੇ ਬੈਠ ਜਾਂਦੇ, ਕੀਰਤਨ ਕਰਦੇ ਸ਼ਬਦ ਉਚਾਰਦੇ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ। ਇਸੇ ਤਰ੍ਹਾਂ ਸਤਿਗੁਰੂ ਜੀ ਜਦੋਂ ਇੱਕ ਥਾਂ ਜੰਗਲ ਵਿੱਚ ਗਏ ਸਨ ਨਾ, ਜੰਗਲ ਵਿੱਚ ਗਏ ਤੇ ਗੁਰੂ ਜੀ ਕਹਿੰਦੇ ਮਰਦਾਨਾ ਜੀ ਬਾਣੀ ਆਈ ਹੈ ਰਬਾਬ ਵਜਾਓ। ਤੇ ਸਤਿਗੁਰੂ ਜੀ ਨੇ ਬਾਣੀ ਜਦੋਂ ਉਚਾਰੀ ਤੇ ਕਹਿੰਦੇ ਉਸ ਸਥਾਨ ਤੇ ਸ਼ੇਰ ਹੀ ਸ਼ੇਰ ਸਾਰੇ ਇਕੱਠੇ ਹੋ ਗਏ, ਸਾਰੇ ਸ਼ੇਰ ਆ ਕੇ ਗੁਰੂ ਜੀ ਆ ਇਰਦ ਗਿਰਦ ਆਲੇ ਦੁਆਲੇ ਬਹਿ ਗਏ। ਫਿਰ ਸਤਿਗੁਰੂ ਜੀ ਨੇ ਇਸ਼ਾਰਿਆਂ ਦੇ ਨਾਲ, ਕਿਉਂਕਿ ਗੁਰੂ ਜੀ ਅੰਡਜ ਜੇਜ ਸਿਹਤ ਉਤਪੁਜ ਚੌਵੇਂ ਖਾਣੀ ਨੂੰ ਪੈਦਾ ਕਰਨ ਵਾਲੇ ਹਨ ਸੱਚੇ ਪਾਤਸ਼ਾਹ, ਇਸ਼ਾਰਿਆਂ ਨਾਲ ਸਤਿਗੁਰੂ ਜੀ ਨੇ ਉਹ ਸ਼ੇਰਾਂ ਤੋਂ ਪੁੱਛਿਆ ਵੀ ਤੁਸੀਂ ਸਾਰੇ ਸ਼ੇਰ ਹੀ ਸ਼ੇਰ ਹੋ ਕੇ ਜੀਵ ਜੰਤੂ ਹੀ ਨਹੀਂ ਹੈ। ਤੇ ਕਹਿਣ ਲੱਗੇ ਤੇ ਸ਼ੇਰਾਂ ਨੇ ਇਸ਼ਾਰੇ ਵਿੱਚ ਹੀ ਕਿਹਾ ਕਿ ਮਹਾਰਾਜ ਜੀ ਅਸੀਂ ਕੋਈ ਜੀਵ ਛੱਡਿਆ ਨਹੀਂ ਹੈ ਇੱਥੇ। ਤੇ ਇਹੋ ਜਿਹੇ ਕਹਿੰਦੇ ਜਿਹੜੇ ਸ਼ੇਰ ਮਾਸਾਹਾਰੀ ਕਹਿੰਦੇ ਉਹ ਵੀ ਗੁਰੂ ਜੀ ਦਾ ਕੀਰਤਨ ਸੁਣ ਕੇ ਤੇ ਸਤਸੰਗੀ ਹੋ ਗਏ। ਮਹਾਰਾਜ ਨੇ ਪਸ਼ੂ ਪ੍ਰੇਤ ਮੁਕਤ ਕੋ ਉਤਾਰੇ, ਜੋ ਪਸ਼ੂ ਪ੍ਰੇਤ ਸਾਰਨ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਤਾਰਿਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੁਆ, ਉਹ ਭਗਤੀ ਦਾ ਥਾਂ ਜਗ੍ਹਾ ਬਣ ਗਈ ਭਾਈ।
ਸਿੱਧ ਸਾਧ ਉਹ ਪੀਰ ਮਰੀਦ,
ਕਹਿੰਦੇ ਸਿੱਧ ਜਿਹਨੇ ਕੋਈ ਸਾਧ ਜਿਹਨਾਂ ਨੇ ਆਪਣੇ ਸਰੀਰ ਨੂੰ ਸਾਧਿਆ ਹੋਇਆ ਹੈ ਤੇ ਪਰਮੇਸ਼ਰ ਵਿੱਚ ਰੰਗੇ ਹਨ, ਤੇ ਹੋਰ ਜਿਹੜੇ ਕੋਈ ਪੀਰ
ਦੇਖਭਾਲ ਹੋਏ ਅੱਗੇ ਤੁਰੀਦ,
ਕਹਿੰਦੇ ਸਤਿਗੁਰੂ ਜੀ ਨੇ ਉਹਨਾਂ ਨੂੰ ਸਾਹਿਬ ਨੂੰ ਉਪਦੇਸ਼ ਦਿੱਤਾ, ਸੱਚ ਦਾ ਉਪਦੇਸ਼ ਦੇ ਕੇ ਅੱਗੇ ਤੋਂ ਅੱਗੇ ਮਹਾਰਾਜ ਜੀ ਤੁਰੇ ਜਾਂਦੇ ਸਨ।
ਜਹ ਜਹ ਬਾਬਾ ਦੇ ਸਹਜਾਏ,
ਕਹਿੰਦੇ ਜਿਹੜੇ ਜਿਹੜੇ ਭਾਈ ਦੇਸ਼ ਗੁਰੂ ਜੀ ਚਲੇ ਗਏ ਹਨ,
ਦੇਹ ਉਪਦੇਸ਼ ਸੱਚ ਨਾਮ ਮਹਿਲਾਏ,
ਕਹਿੰਦੇ ਉਹਨੂੰ ਸੱਚ ਨਾਮ ਦਾ ਉਪਦੇਸ਼ ਦਿੱਤਾ। ਸਤ ਕਰਤਾਰ ਸਤ ਨਾਮ ਵਾਹਿਗੁਰੂ, ਸਾਰੇ ਆਖੋ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ ਦਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਤੇ ਕਹਿੰਦੇ ਸਭ ਨੂੰ ਨਿਹਾਲ ਕਰ ਦਿੱਤਾ, ਉਸ ਵਾਹਿਗੁਰੂ ਦੇ ਚਰਣੀ ਲਾ ਦਿੱਤਾ।
ਪੀਰ ਪੈਗੰਬਰ ਦੇਵੀ ਦੇਵ,
ਕਹਿੰਦੇ ਜਿੰਨੇ ਪੀਰ ਪੈਗੰਬਰ ਜਿਹੜੇ ਪੀਰ ਹੁੰਦੇ ਹਨ, ਪੈਗੰਬਰ ਜਿਹੜੇ ਜਿਵੇਂ ਮੁਹੰਮਦ ਸਾਹਿਬ ਜੀ ਹਨ, ਕਹਿੰਦੇ ਜਿੰਨੇ ਪੀਰ ਪੈਗੰਬਰ ਜਿੰਨੇ ਦੇਵੀਆਂ 33 ਕਰੋੜ ਦੇਵੀਆਂ ਤੇ ਜਿਹੜੇ ਹੈ ਨਾ 33 ਕਰੋੜ ਦੇਵਤੇ, 96 ਕਰੋੜ ਦੇਵੀਆਂ, ਬ੍ਰਹਮਾ ਵਿਸ਼ਨੂੰ ਮਹੇਸ਼ ਇੰਦਰ ਕੁਬੇਰ, ਕਹਿੰਦੇ ਸਾਰੇ ਸਤਿਗੁਰੂ ਜੀ ਨੂੰ ਪੂਜਦੇ ਸਨ।
ਦੂਰ ਤਰਾਈ ਇਨਕੀ ਸੇਵ,
ਕਹਿੰਦੇ ਹੈ ਸਤਿਗੁਰੂ ਜੀ ਨੇ ਉਪਦੇਸ਼ ਕਰਕੇ ਬੜੀਆਂ ਮਸਾਣਾਂ ਦੀ ਸਭ ਦੀ ਸਤਿਗੁਰੂ ਜੀ ਨੇ ਸੇਵਾ ਕਰਨੀ ਦੂਰ ਕਰਾਈ, ਵੀ ਭਾਈ ਇਹਨਾਂ ਨੂੰ ਨੀ ਪੂਜਣਾ ਮੰਨਣਾ ਹੈ। ਸਤਿਗੁਰੂ ਜੀ ਦਾ ਵਚਨ ਹੈ ਨਾ ਕਿ ਹਰ ਬਿਨ ਔਰ ਨਾ ਪੂਜੋ ਮੜੇ ਮਸਾਣਾ ਜਾਈ, ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨਾ ਜਾਈ। ਜਿਹੜਾ ਗੁਰੂ ਮਹਾਰਾਜ ਸਿੱਖ ਹੈ ਉਹ ਮੜਾ, ਜਿਹੜੀਆਂ ਮੜੀਆਂ ਹੁੰਦੀਆਂ ਹਨ ਆ ਜਿਹੜੇ ਆਪਾਂ ਬਣਾ ਲੈਣੇ ਆਪਣੇ ਵੱਡੇ ਵਡੇਰਿਆਂ ਦੀਆਂ, ਇੱਕ ਕਮਰਾ ਜਿਹਾ ਪਾ ਲੈਣਾ ਤੇ ਉੱਥੇ ਜਿਹੜਾ ਹੈ ਨਿਵਾਸ ਕਰ ਲੈਣਾ, ਭਾਵ ਕੇ ਇੱਕ ਮਕਾਨ ਜਿਹਾ ਬਣਾ ਲੈਣਾ, ਉਹਨੂੰ ਕਹਿੰਦੇ ਹੈ ਮੜਾ। ਮਸਾਣ ਹੈ ਜਿਹੜੇ ਪੀਰਾਂ ਦੀਆਂ ਜਿਹੜੀਆਂ ਜਗ੍ਹਾ ਹਨ। ਕਹਿੰਦੇ ਗੁਰੂ ਜੀ ਨੇ ਉਹਨਾਂ ਤੋਂ ਹਟਾਇਆ ਕਿ ਭਾਈ ਇਹਨਾਂ ਨੂੰ ਜਪਣ ਦੀ ਕੋਈ ਜ਼ਰੂਰਤ ਨਹੀਂ ਹੈ, ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਪ ਲਿਆ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਹੈ ਨਾ ਭਾਈ, ਉਹਨਾਂ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ, ਉਹਨਾਂ ਨੂੰ ਬਿਲਕੁਲ ਵੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਚਨ ਹੈ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕਨ ਆਨੈ, ਪੂਰਨ ਪ੍ਰੇਮ ਪ੍ਰਤੀ ਸਜੈ ਬ੍ਰਤ ਗੋਰ ਮਣੀ ਮਟ ਭੂਲ ਨਾ ਮਾਨੈ। तीर्थ ना तीर्थ दान दया तब संजम एक बिना न एक बिशाना पूर्ण जो जगह घट मैं तब खास ताहे न खास जाने ओ शुद्ध स्वरूप हन जिन्हां ने भुद के भी कदे मथा नहीं टेकया है कदे मड़ी मसान नूं किसे गोर नूं किसे गुगे नूं नहीं पूजा है जिन्हां भुल गए भी केवल आपां मथा टेकदे ने फिर कहिंदे ने चलो जी सब एक ही आ एक कोई नहीं जिन्हें अपने धर्म च नहीं जड़ा रहा उदा जिदा जिन्हें अपना ईमान धर्म गवा लिया गुरु तो बेमुख हो गया उहदे वादे कादे एक कोई एक नहीं है एक वाद से दृष्टि बनानी पैंदी है सतगुरु जी ने दसवें पातशाह महाराज ने सानू रोकिया आप सतगुरु जी ने यह नियमां दे पक्के रहे इसे तरह गुरु नानक देव महाराज ने कहिंदे है उस समय यह जो सब पूजा सब पखंडियां दियां जिवें कोई पिपला नू कोई बोड़ा नू धागे बनी जांदे सन सब नू रोकिया
वीर सिद्ध हो मंत्र तंत्र
कहिंदे जिन्ने वीर सूर के जिहड़े हन लोक उहनां नू जिहड़ा पूजदे सन चलासी सिद्ध गुरख नाद आद चरपट नाथ ये सारे सन इन्हां बड़ा पूजदे सन ते हो जिहड़े कहिंदे तं जिहड़े जंतर हन मंत्र मंत्र तंत्र एक मंत्र है जिहड़ा आपां मुख नाल जपदे हां ਜਿੱਦਾਂ ਆਪਾਂ ਵਾਹਿਗੁਰੂ ਜਿੱਦਾਂ ਆਪਾਂ ਹੈ ਨਾ ਮੂਲ ਮੰਤਰ ਗੁਰਮੰਤਰ ਇਨ ਮੰਤਰ ਕਹਿੰਦੇ ਹਨ ਇੱਕ ਤੰਤਰ ਹੈ ਤਾਂਤਰਿਕ ਵਿਦਿਆ ਆ ਜਿਹੜਾ ਟੂਣਾ ਟਾਮਣ ਉੱਥੇ ਬੈਠੇ ਕਰ ਦਿੰਦੇ ਹੈ ਮੜੀਆਂ ਮਸਾਣਾਂ ਵਿੱਚ ਬੈਠੇ ਜਾਂ ਆਪਣੇ ਜਿੱਥੇ ਧੰਦਾ ਖੋਲਿਆ ਉੱਥੋਂ ਟੂਣਾ ਟਾਮਣ ਕਰਕੇ ਕਿਸੇ ਦੇ ਘਰ ਛੱਟੇ ਮਾਰ ਦੇਣੇ ਕਦੇ ਕੁਝ ਕਰ ਦੇਣਾ ਇਹ ਤੰਤਰ ਹੈ ਇਸ ਤਰ੍ਹਾਂ ਕਹਿੰਦੇ ਜੰਤਰ ਮੰਤਰ ਤੰਤਰ ਕਰਨ ਵਾਲੇ ਜਿਹੜੇ ਸਿੱਧ ਸਨ ਉਹਨਾਂ ਸਾਰਿਆਂ ਨੇ ਸਿੱਧੇ ਰਾਹ ਸਤਿਗੁਰੂ ਜੀ ਨੇ ਪਾਇਆ
ਸੁਣੇ ਨਾ ਕਹੇ ਜਲ ਜਿਉ ਜੰਤਰ
ਕਹਿੰਦੇ ਹੈ ਜਿਹੜੇ ਗੁਰੂ ਜੀ ਨੇ ਜਿਹਨਾਂ ਨੂੰ ਉਪਦੇਸ਼ ਕਰ ਦਿੱਤਾ ਉਹ ਸੁਣਦੇ ਨਹੀਂ ਹਨ ਕਿਸੇ ਦੀ ਗੱਲ ਇਹ ਤਾਂ ਕਹਿੰਦੇ ਇਵੇਂ ਹੈ ਜਿਵੇਂ ਜਾਲ ਪਿਆ ਹੁੰਦਾ ਨਾ ਕਿਸੇ ਉੱਤੇ ਉਹ ਨਿਕਲ ਨਹੀਂ ਸਕਦਾ ਜਿਹੜੇ ਜੰਤਰਾਂ ਮੰਤਰਾਂ ਵਿੱਚ ਫਸੇ ਹਨ ਉਹ ਨਿਕਲ ਨਹੀਂ ਸਕਦੇ ਕਦੀ ਉਹਨਾਂ ਦਾ ਉੱਧਰ ਹੀ ਭਰੋਸਾ ਬਣਿਆ ਫਿਰਦਾ ਹੈ ਤੇ ਪਰ ਗੁਰੂ ਜੀ ਨੇ ਕਹਿੰਦੇ ਜੰਤਰ ਮੰਤਰ ਤੰਤਰ ਇਹ ਸਿੱਧ ਪੀਰਾਂ ਦੀ ਜਿਹੜੀ ਜਿੰਨੀ ਸੇਵਾ ਪੂਜਣਾ ਹੈ ਉਹ ਹਟਾ ਕੇ ਇੱਕ ਅਕਾਲ ਪੁਰਖਣਾ ਜੋੜਿਆ ਕਿ ਭਾਈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ
ਗੁੱਗੋ ਲਾਂਝਾ ਉਹ ਭੂਤ ਜੋ ਪ੍ਰੇਤ
ਚਾਹ ਕੇ ਭਾਈ ਜਿਹੜੇ ਗੁੱਗੇ ਨੂੰ ਪੂਜਣਾ ਹੈ ਜਿਹੜਾ ਲਾਲਾਂ ਵਾਲੇ ਪੀਰ ਨੂੰ ਪੂਜਣਾ ਹੈ ਇਸੇ ਤਰ੍ਹਾਂ ਭੂਤ ਪ੍ਰੇਤ ਨੂੰ ਪੂਜਣਾ ਕਿਸੇ ਕੰਮ ਨਹੀਂ ਇਹਨਾਂ ਦੇ ਨਾਲ ਕੋਈ ਜੁੜਿਆ ਕੋਈ ਲਾਭ ਨਹੀਂ ਹੋਣ ਵਾਲਾ ਗੁੱਗਾ ਇੱਕ ਸੱਪ ਦੀ ਜਿਹੜੀ ਜਗ੍ਹਾ ਹੈ ਗੁੱਗਾ ਪੀਰ ਨੂੰ ਕਹਿੰਦੇ ਹਨ ਉਹ ਵਰਮੀ ਦੇ ਵਿੱਚ ਉਹਦੀ ਵਰਮੀ ਨੇ ਪੂਜੇ ਜਾਂਦੇ ਹਨ ਕੋਈ ਤਗੜੇ ਹੋ ਕੇ ਅੰਮ੍ਰਿਤ ਛਕੇ ਹੋਏ ਹਨ ਦਸਤਾਰਾਂ ਸਜਾਈਆਂ ਹੋਈਆਂ ਹਨ ਕਹਿੰਦੇ ਬਾਬਾ ਬਹੁਤ ਜ਼ਹਿਰਾ ਹੈ ਪਰ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਕਹਿੰਦੇ ਹਨ ਜ਼ਹਿਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਕੋਈ ਜ਼ਹਿਰਾ ਨਹੀਂ ਹੈ ਜਿਨ੍ਹਾਂ ਦੀ ਇੱਕ ਖੜਾ ਮੁਹੰਮਦ ਸਾਹਿਬ ਦੀ ਕਬਰ ਤੇ ਪਈ ਹੈ ਇੱਕ ਮੱਕੇ ਵਿੱਚ ਪਈ ਹੋਈ ਹੈ ਦੱਸੋ ਉਹ ਗੁਰੂ ਮਹਾਰਾਜ ਤੋਂ ਜ਼ਿਆਦਾ ਕੌਣ ਹੈ ਜਿਸ ਗੁਰੂ ਦੇ ਚਰਨ ਦਾਸੀ ਉੱਥੇ ਪਈ ਹੋਇਆ ਹੈ ਜਿੱਥੇ ਸਾਰੇ ਮੁਸਲਮਾਨ ਝੁਕ ਰਹੇ ਹਨ ਫਿਰ ਗੁਰੂ ਜ਼ਿਆਦਾ ਤਾਂ ਕੋਈ ਨਾ ਹੋਇਆ ਪਰ ਅੰਧ ਵਿਸ਼ਵਾਸੀ ਲੋਕ ਗੁਰੂ ਦਾ ਪਾਸਾ ਛੱਡ ਕੇ ਦੂਜੇ ਪਾਸੇ ਮੂੰਹ ਮੋੜਿਆ ਹੋਇਆ ਹੈ ਜਦੋਂ ਕੋਈ ਕਹਿੰਦਾ ਹੈ ਗੁੱਸਾ ਮਨ ਚ ਮਨਾਉਂਦੇ ਹਨ ਪਰ ਗੁਰੂ ਤੋਂ ਬੇਮੁਖ ਨੂੰ ਨਾ ਇੱਥੇ ਢੋਈ ਨਾ ਅੱਗੇ ਢੋਈ ਤੇ ਭੂਤ ਪ੍ਰੇਤ ਜਿਹੜੇ ਕਹਿੰਦੇ ਨੇ ਭੂਤਾਂ ਨੂੰ ਮੰਨਣਾ ਹੈ ਗੁਰਬਾਣੀ ਚ ਆਉਂਦਾ ਹੈ ਨਾ ਕਿ ਭੈਰੋ ਭੂਤ ਸੀਤਲਾ ਧਾਵੈ ਖਰ ਵਾਹਨ ਹੁਸ਼ਿਆਰ ਉਡਾਵੈ ਮਹਾਰਾਜ ਕਹਿੰਦੇ ਹਨ ਭਗਤ ਨਾਮਦੇਵ ਜੀ ਕਹਿੰਦੇ ਜਿਹੜੇ ਭੂਤ ਨੂੰ ਧਿਆਉਣਗੇ ਜਿਹੜੇ ਭੈਰੋ ਭੂਤ ਸੀਤਲਾ ਧਾਵੈ ਕਹਿੰਦੇ ਜਿਹੜੇ ਭੈਰੋ ਹੈ ਉਹਦੀ ਸਵਾਰੀ ਹੈ ਕਾਲੇ ਕੁੱਤੇ ਦੀ ਉਹ ਕਾਲੇ ਕੁੱਤੇ ਦੇ ਬਹਿ ਕੇ ਘੁੰਮਦਾ ਹੈ ਭੈਰੋ ਤੇ ਸ਼ਰਾਬ ਪੀਂਦਾ ਹੈ ਰੱਜ ਕੇ ਕਹਿੰਦੇ ਜਿਹੜੇ ਉਹਨਾਂ ਦੀ ਭਗਤੀ ਕਰਨ ਕਿਉਂਕਿ ਬਣ ਜਾਣਗੇ ਜੇ ਪੂਰੀ ਭਗਤੀ ਕਰਨਗੇ ਤੇ ਉਹਦਾ ਰੂਪ ਹੀ ਹੋਣਾ ਹੈ ਨਾ ਉਹ ਭੈਰੋ ਬਣ ਜਾਣਗੇ ਜੇ ਕਿਤੇ ਕੋਈ ਘਾਟ ਰਹਿ ਗਈ ਤੇ ਉਹ ਕੀ ਬਣੇਗਾ ਕੁੱਤਾ ਬਣੂਗਾ ਉਹਦੀ ਸਵਾਰੀ ਬਣੂਗਾ ਇਸੇ ਤਰ੍ਹਾਂ ਕਹਿੰਦੇ ਭੂਤ ਦਾ ਜੇ ਬਣ ਜੂਗਾ ਰੂਪ ਜੇ ਭੂਤ ਦੀ ਕਰੂਗਾ ਭਗਤੀ ਪੂਰੀ ਤੇ ਭੂਤ ਬਣ ਜੂਗਾ ਵਾਵਰੋਲਿਆਂ ਵਿੱਚ ਘੁੰਮੂਗਾ ਤੇ ਜੇ ਘਾਟ ਰਹਿ ਗਈ ਤੇ ਫਿਰ ਵਾਵਰੋਲਾ ਉਹ ਬਣ ਜੂਗਾ ਇਸੇ ਤਰ੍ਹਾਂ ਜਿਹੜੀ ਸੀਤਲਾ ਹੈ ਸੀਤਲਾ ਮਾਤਾ ਜੀ ਨੂੰ ਕਹਿੰਦੇ ਹਨ ਉਹਦੀ ਸਵਾਰੀ ਹੈ ਖੋਤੇ ਦੀ ਕਹਿੰਦੇ ਇਹ ਭਾਈ ਜੇ ਤੇਰੀ ਕੋਈ ਕਮਾਈ ਚ ਫਰਕ ਰਹਿ ਗਿਆ ਤੇ ਤੂੰ ਖੋਤਾ ਬਣੇਗਾ ਤੇਰੇ ਉੱਤੇ ਸੀਤਲਾ ਪਵੇਗੀ ਤੇ ਜੇ ਤੂੰ ਪੂਰੀ ਕਮਾਈ ਵਾਲਾ ਹੋ ਗਿਆ ਤੇ ਤੂੰ ਬੰਦੇ ਤੋਂ ਵੀ ਜਿਹੜਾ ਹੈ ਉਹ ਜਿੰਨਾ ਨਹੀਂ ਬਣ ਜਾਣਾ ਹੈ ਭਾਵ ਫਿਰ ਦੇਵੀ ਬਣੇਗਾ ਨਾ ਇਸ ਤਰ੍ਹਾਂ ਸਤਿਗੁਰੂ ਜੀ ਭਗਤ ਨਾਮਦੇਵ ਜੀ ਵੀ ਕਹਿੰਦੇ ਹਨ ਹਉ ਤੋਂ ਇੱਕ ਰਮਈਆ ਲੈ ਹੋ ਆਨ ਦੇਵ ਬਦਲਾਵਨ ਦੇਹੋ। ਕਹਿੰਦੇ ਅਸੀਂ ਤੇ ਭਾਈ ਸਾਰੇ ਦੇਵੀ ਦੇਵਤਾ ਨੂੰ ਦੇ ਕੇ ਨਾ ਉਹ ਬਦਲਾ ਕੇ ਉਸਦੇ ਵੱਟੇ ਦੇ, ਕਹਿੰਦੇ ਇੱਕ ਪਰਮੇਸ਼ਰ ਨੂੰ ਲਿਆ ਹੈ ਕਿ ਤੈਨੂੰ ਹੀ ਮਾਰਿਆ ਜਾਣਾ, ਹੋਰ ਕਿਸੇ ਪਾਸੇ ਨਹੀਂ ਜਾਣਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਗੁਰੂ ਜੀ ਨੇ ਭੂਤ ਪ੍ਰੇਤ ਮੰਨਣ ਵਾਲਿਆਂ ਤੋਂ ਤੇ ਗੁੱਗੇ ਪੀਰਾਂ ਤੋਂ, ਲਾਲਾਂ ਵਾਲੇ ਪੀਰਾਂ, ਨਿਗਾਹੇ ਵਾਲੇ ਪੀਰਾਂ ਤੋਂ ਸਿੱਖਾਂ ਨੂੰ ਉਟਾਇਆ,
ਦੂਰ ਕਰਾਏ ਇਨਕੇ ਹੇਤ।
ਕਹਿੰਦੇ ਹੈ ਗੁਰੂ ਜੀ ਨੇ ਸਾਰਿਆਂ ਦਾ ਜਿਹੜਾ ਪ੍ਰੇਮ ਸੀ, ਹੇਤ ਸੀ, ਉਹ ਕਹਿੰਦੇ ਸਭ ਦਾ ਗੁਰੂ ਜੀ ਨੇ ਦੂਰ ਕੀਤਾ। ਵੀ ਇਹਨਾਂ ਨਾਲ ਮੋਹ ਪ੍ਰੇਮ ਕਰਨ ਦੀ ਜ਼ਰੂਰਤ ਨਹੀਂ ਹੈ, ਜਿਹਨਾਂ ਨੇ ਉਸ ਪਰਮੇਸ਼ਰ ਦੀ ਭਗਤੀ ਕਰ ਲਈ ਹੈ, ਮੱਥਾ ਟੇਕ ਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਉਹਨਾਂ ਨੇ ਬਾਈ ਸਭ ਕੁਝ ਵਿੱਚ ਆ ਜਾਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਅਦ ਵਿੱਚ ਸਤਿਗੁਰੂ ਜੀ ਨੇ ਜਿਹੜਾ ਹੈ ਥਾਪੇ ਹਨ ਤੇ ਸਤਿਗੁਰੂ ਜੀ ਦੀ ਬੀੜ ਤਿਆਰ ਹੋਈ ਹੈ। ਇਹ ਤੇ ਕਹਿਣ ਦਾ ਮਤਲਬ ਹੈ ਕਿ ਵੀ ਗੁਰੂ ਮਹਾਰਾਜ ਉਸ ਵਕਤ ਆਪ ਹੀ ਮੁੱਖੋਂ ਹੀ ਕਹਿ ਕੇ ਰੁਕ ਗਿਆ ਸੀ। ਇੱਥੇ ਕਹਿਣ ਦਾ ਮਤਲਬ ਹੈ ਕਿ ਹੁਣ ਉਪਦੇਸ਼ ਗੁਰੂ ਜੀ ਘਰ ਦੀ ਸਿੱਖਿਆ ਹੈ ਸਾਨੂੰ ਵੀ ਭਾਈ ਜਿਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਧਿਆਇਆ ਹੈ, ਮੰਨਿਆ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਮੱਥਾ ਟੇਕਦੇ, ਉਹਨਾਂ ਨੂੰ ਕੀ ਜ਼ਰੂਰਤ ਹੈ ਕਿਤੇ ਹੋਰ ਜਾਣ ਦੀ? ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ। ਇਸ ਕਰਕੇ ਗੁਰੂ ਦੇ ਬਚਨਾਂ ਦੇ, ਗੁਰੂ ਦੇ ਭਰੋਸਾ ਰੱਖਣ ਦੀ ਜ਼ਰੂਰਤ ਹੈ। ਇਹ ਸ਼ਰਧਾ ਭਾਵਨਾ ਨਾਲ ਹੀ ਜਿਹੜਾ ਹੈ ਉਹ ਬੇੜਾ ਪਾਰ ਹੁੰਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਕਥਨ ਕਰਦੇ ਹਨ,
ਦੂਰ ਕਰਾਏ ਇਨਕੇ ਹੇਤ।
ਕਹਿੰਦੇ ਸਾਰਿਆਂ ਦਾ ਜਿਹੜਾ ਨਾ ਮੋਹ ਪ੍ਰੇਮ ਸਤਿਗੁਰੂ ਜੀ ਨੇ ਦੂਰ ਕਰ ਦਿੱਤਾ, ਭਾਈ ਇਹਨਾਂ ਨੂੰ ਮੰਨਣ ਦੀ ਜ਼ਰੂਰਤ ਨਹੀਂ ਹੈ।
ਦੋਹਰਾ ਤੁਰਕਣ ਕੇ ਹਿੰਦੂਆਂ ਕੇ।
ਕਹਿੰਦੇ ਭਾਵੇਂ ਕੋਈ ਤੁਰਕ ਹੋਵੇ, ਭਾਵੇਂ ਜਿਹੜੇ ਹਿੰਦੂ ਹੋਵੇ, ਸਭ ਨੂੰ ਇਹ ਕਿਹਾ,
ਜਹ ਜਹ ਦੇ ਸਹ ਜਾਏ।
ਜਿੱਥੇ ਜਿੱਥੇ ਸਤਿਗੁਰੂ ਜੀ ਗਏ ਗਏ ਹਨ, ਉੱਥੇ ਉਪਦੇਸ਼ ਕੀਤਾ,
ਹੱਕ ਪਰਾਇਓ ਉਨ ਕਹੈ।
ਕਿਆ ਜੇ ਤੁਰਕਾਂ ਪਾਸ ਗਏ ਤੇ ਕਿਆ ਹੈ ਕਿ ਭਾਈ ਤੈਨੂੰ ਹੱਕ ਪਰਾਇਆ ਖਾਨਾ ਹੈ, ਮਾੜੇ ਨਾਲ ਮਾਰ ਘਾਟ ਕਰਦਾ ਹੈ ਤੇ ਤੇਰੇ ਤੇ ਸੂਰ ਖਾਨ ਦੇ ਬਰਾਬਰ ਹੈ। ਤੇ ਜਦੋਂ ਜੇ ਮਹਾਰਾਜ ਹਿੰਦੂ ਦੇ ਪਾਸ ਗਏ ਤਾਂ ਉਹਨੂੰ ਕਿਹਾ, ਭਾਈ ਮੁਸਲਮਾਨ ਕੋਲ ਗਏ ਤੇ ਕਿਹਾ ਕਿ ਜੇ ਤੂੰ ਹੱਕ ਪਰਾਇਆ ਮਾਰ ਕੇ ਖਾਂਦਾ ਹੈ, ਠੱਗੀ ਠੋਰੀ ਕਰਦਾ ਤੇ ਤੂੰ ਤੇ ਸੂਰ ਹੀ ਖਾ ਲਿਆ, ਤੇਰਾ ਧਰਮ ਨਹੀਂ ਹੈ ਕੋਈ। ਤੇ ਹਿੰਦੂ ਨੂੰ ਕਿਹਾ, ਜੇ ਤੂੰ ਠੱਗੀ ਠੋਰੀ ਕਰਦਾ ਹੈ ਤੇ ਤੂੰ ਹੀ ਸਮਝ ਰਿਹਾ ਕਿ ਗਾਂ ਹੀ ਨੂੰ ਮਾਰ ਕੇ ਖਾ ਲਿਆ ਹੈ। ਇਹ ਦੋਵੇਂ ਧਰਮ ਆਪਣੇ ਇਸ ਤਰ੍ਹਾਂ ਹੈ, ਜਿਹੜਾ ਕੋਈ ਗਾਂ ਨੂੰ ਮਾਰ ਕੇ ਹਿੰਦੂ ਖਾਂਦਾ ਉਹਦਾ ਧਰਮ ਚਲਾ ਜਾਂਦਾ ਹੈ, ਤੇ ਮੁਸਲਮਾਨ ਜੇ ਸੂਰ ਨੂੰ ਖਾਂਦਾ ਉਹਦਾ ਧਰਮ ਚਲਾ ਜਾਂਦਾ ਹੈ। ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਜੇ ਤੂੰ ਤੁਰਕ ਹੋ ਕੇ ਪ੍ਰਾਇਦ ਹੱਕ ਮਾਰਦਾ, ਤੂੰ ਤੇ ਸੂਰ ਹੀ ਖਾ ਲਿਆ ਹੈ। ਜੇ ਹਿੰਦੂ ਹੋ ਕੇ ਜੇ ਤੂੰ ਗਾਂ ਕਰਦਾ ਹੱਕ ਪਰਾਇਆ ਮਾਰਦਾ ਹੈ ਤੇ ਤੂੰ ਤੇ ਗਾਂ ਹੀ ਖਾ ਲਈ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮਾ ਤਾਪਰੇ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਤਾਂ ਹਮ ਵੀ ਭਰਦੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉਪਦੇਸ਼ ਕੀਤਾ।
ਚੌਪਈ ਐਸ ਭਾਂਤ ਉਨ ਸੱਚ ਸੁਣਾਏ।
ਇਸ ਤਰ੍ਹਾਂ ਸਤਿਗੁਰੂ ਜੀ ਨੇ ਸਿੱਧਾ ਸਾਦਾ ਹੀ ਸਭ ਨੂੰ ਸੱਚ ਸੁਣਾਇਆ।
ਦੇਵੈ ਦੋਇਨ ਸੱਚ ਲਗਾਏ।
ਦੋਵਾਂ ਨੂੰ ਸੱਚ ਦੇ ਰਾਜ ਚਲਾ ਦਿੱਤਾ ਕਿ ਭਾਈ ਭਾਉ ਭਗਤੀ ਪ੍ਰੇਮਾ, ਭਗਤੀ ਵਿੱਚ ਪ੍ਰੇਮ ਹੈ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹੀਓ ਤਰੇ ਹਨ, ਜਿਨ ਪ੍ਰੇਮ ਕਿਉਂ ਤਿੰਨ ਹੀ ਪ੍ਰਭ ਪਾਇਓ।
ਤੁਰਕਨ ਕੁਰਾਨ ਓ ਹਿੰਦੂਆਂ ਬੇਦ।
ਕਹਿੰਦੇ ਦੱਸਿਆ ਕਿ ਭਾਈ ਤੁਰਕੋ, ਜੇ ਤੁਸੀਂ ਪੜ੍ਹਨੇ ਹੈ ਨਾ, ਜੇ ਤੁਹਾਨੂੰ ਨਹੀਂ ਭਰੋਸਾ ਹੈ ਸਾਡੇ ਬਚਨਾਂ ਤੇ, ਤਾਂ ਚਾਰ ਕਿਤੇਬ ਕੁਰਾਨ, ਅੰਜੀਲ, ਤੁਰੇਤ, ਜੰਬੂਰ, ਇਹ ਚਾਰ ਕੁਰਾਨ ਪੜ੍ਹ ਲੈ ਤੂੰ।
ਸੱਚ ਵਾਚ ਕਹੇ ਉਨ ਸੱਚ ਸੱਚ ਭੇਦ।
ਇਸ ਪ੍ਰਕਾਰ ਹਿੰਦੂ ਨੇ ਕਿਹਾ ਵੀ ਤੂੰ ਜੇ ਤੈਨੂੰ ਨਹੀਂ ਭਰੋਸਾ ਸਾਡੇ ਬਚਨਾਂ ਤੇ, ਤਾਂ ਭਾਈ ਤੂੰ ਚਾਰ ਵੇਦ ਪੜ੍ਹ ਲੈ, ਸ਼ਾਮ ਰੇਗ, ਅਥਰਵਣ, ਅਥਰਵਣ ਤੇ ਜਜੁਰ, ਇਹ ਚਾਰ ਵੇਦ ਹਨ। ਤੇ ਕਿ ਗੁਰੂ ਜੀ ਕਹਿੰਦੇ ਹਿੰਦੂ ਨੂੰ ਕਿਹਾ, ਦੁਰਗ ਨੂੰ ਕਿਹਾ, ਤੂੰ ਆਪਣੇ ਭਾਈ ਕਿਤੇ ਪੜ੍ਹ ਲੈ, ਤੂੰ ਆਪਣੇ ਜਿਤਨ ਨਹੀਂ ਭਰੋਸਾ ਸਾਡੇ ਬਚਨਾਂ ਤੇ ਤੂੰ ਭਾਈ ਚਾਰ ਵੇਦ ਪੜ੍ਹ ਲੈ। ਉਹ ਪਰਮੇਸ਼ਰ ਦੀ ਗੱਲ ਕਰਦੇ ਹਨ, ਇੱਕ ਸੱਚ ਨਾਮ ਦੀ ਗੱਲ ਕਰਦੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸੱਚ ਦਾ ਭੇਦ ਕਿਹਾ ਕਿ ਭਾਈ ਸੱਚ ਦੇ ਨਾਲ ਹੀ ਸਭ ਕੁਝ ਹੈ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਸੱਚ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ, ਚਲਾਕੀ ਨਾਲ ਵੀ ਝੂਠ ਨਹੀਂ ਬੋਲਣਾ ਚਾਹੀਦਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਉਪਦੇਸ਼ ਕੀਤਾ, ਜਿਸ ਕਰਕੇ ਸਤਿਗੁਰੂ ਜੀ ਦਾ ਅੱਜ ਵੀ ਸਾਨੂੰ ਬਚਨ ਹੈ, ਬੇਕਤੇਬ ਕਹੋ ਮਤ ਝੂਠੇ, ਝੂਠਾ ਸੋ ਜੋ ਨਾ ਵਿਚਾਰੈ। ਜਿਹੜਾ ਵਿਚਾਰਦਾ ਨਹੀਂ ਹੈ ਉਹੀ ਉਹ ਭਾਈ ਝੂਠਾ ਹੈ। ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਨੇ ਸਭ ਨੂੰ ਉਪਦੇਸ਼ ਕੀਤਾ। ਉਪਦੇਸ਼ ਕਰਦੇ ਕਰਦੇ ਮਹਾਰਾਜ ਨੇ ਉਦਾਸੀਆਂ ਰੰਭੀਆਂ। ਜਿੱਧਰ ਗਏ ਮਹਾਰਾਜ, ਸਤਿਨਾਮ ਦਾ ਜਿਹੜਾ ਚੱਕਰ ਫਿਰਾਇਆ ਸਤਿਗੁਰੂ ਜੀ ਨੇ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਗੁਰੂ ਮਹਾਰਾਜ ਸਾਹਿਬ ਨੂੰ ਨਿਹਾਲ ਕੀਤਾ। ਇਸੇ ਪ੍ਰਕਾਰ ਮਹਾਰਾਜ ਜੀ ਸਾਨੂੰ ਵੀ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ, ਇਤਿਹਾਸ ਅੰਦਰ, ਸਭ ਕਥਾਵਾਂ ਸਾਹ ਸੰਗਰੀ ਚਾਰ ਵੇਦ ਪੜ੍ਹ ਲਵੇ ਕੋਈ, ਛੇ ਸ਼ਾਸਤਰ, ਅਠਾਰਾਂ ਪੁਰਾਣ, ਸਤਾਈ ਸਿਮਰਤੀਆਂ, ਹੋਰ ਜਿੰਨੇ ਮਤ ਧਰਮਾਂ ਦੇ ਗ੍ਰੰਥ ਹਨ ਉਹ ਪੜ੍ਹ ਲਵੇ, ਵਿੱਚ ਨਾਮ ਦੀ ਮਹਿਮਾ ਕੀਤੀ ਹੋਈ ਹੈ। ਇਸ ਕਰਕੇ ਗੁਰੂ ਜੀ ਮਹਾਰਾਜ ਕਿਰਪਾ ਕਰਨ, ਸਾਨੂੰ ਨਾਮ ਦੀਆਂ ਦਾਤਾਂ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਆਪਣੇ ਤੇ ਦ੍ਰਿੜ ਭਰੋਸਾ ਬਖਸ਼ਣ, ਜਿਸ ਕਰਕੇ ਸਾਡਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਹਾਰ ਬਖਸ਼ ਲੈਣਾ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ।
ਤੁਰਕ ਕੁਰਾਨ ਓ ਹਿੰਦੂਆਂ ਵੇਦ, ਵਾਚ ਕਹੇ ਉਨ ਸੱਚ ਸੱਚ ਭੇਦ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਬਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਗੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਬਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਦ ਨਾਨਕ ਹੋ ਦਿਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਇ ਉਤਾਰਣ ਹਾਰ। ਕਥਾ